शरीराम नाम उच्चर मना आगे जम दल बिखम काना रहाओ शरीराम नाम उच्चर मना आगे जम दल बिखम काना रहाओ उसारे मोडोली राखे द्वारे पीतरे बैठी साताना अमृत केल करे नित कामणे आवरे लोटेन से पांच जाना उसारे मोडोली राखे द्वारे पीतरे बैठी साताना आ गया नसी इत्थे तक पहुंच चुके हैं। गुरु बाबे नानक महले पहले दे शब्द जेड़ा सी पिछली बैठक च लई आ रहे सी उहदा ज्ञान इत्थे तक आ चुका भई तेरे शरीर की जड़ी रचना की उन्हें ये मास की पड़ोली है ये नौ दरवाजे रखे है और दसवां गुप्त है ये पिछे असी ज्ञान लड़ी जोड़न लिए थोड़ा दस रहे हाँ। तू परवाह नहीं करता और नौ द्वारियां थानी सारा घटा मिट्टी जिन्ने बुरे ख्याल जो देखदा हाँ इन अखा राही कन्ना राही जो निंदिया चुगली सुनदा है नासा राही जो भैड़ी वाशना तू भैड़े कम्मा चु लैना है मूँह दे नाल तू पता नहीं की कुछ खाई जाना महाराज जड़ा अपने जीव ते कंट्रोल नहीं करता उन्हों महाराज ने कहा क्योंकि जो चीज़ मंगती जीव बेइज्जती आई हुंदी वो नहीं देखता कि मेरी ये सेहत खराब हो जानी है जिन्ना ही उन्हों अपने स्वाद की पई है तो जड़े मनमुख बंदे हुंदे उन्हों दा चाल चलन दस्या बाणी च भाख अपाख एक जड़ा खाने वाली कोई चीज़ है वो सेहत लई चंगी है वो तो ठीक है खाए तो एक अपाख है जिन्हें जहर पा देना अंदर जाके वो चीज़ बुरे ख्याल आने होर सारी जान दो मनमुख का चाल चलन की हुंदा भाख अपाख सब खाए ये मनमुख का आचार क्योंकि वो मन दे मगर लगता है गुरु के शब्द या गुरु दी इंस्ट्रक्शन दित्तियां वो अपनी जीभ ते कंट्रोल नहीं करता तो महाराज कहिंदा भाख अपाख सब खाए ये मनमुख का आचार है जड़ा गुरसिख है जड़ा इस रास्ते ते लगा भी मैं मरना भी है गां जाके लेखा भी देना है मैं अपने जीवन इन्हां औगुणां तों परे रखा और सवार के जावां वो इन्हां इंद्रियां की परवाह नहीं करता अखां जड़ियां है भैड़ा दृश देख देख सौ जांदियां हैं वो हटनगियां नहीं ऐसी आदत पैजू जिथे कोई न्यूड फोटो या जिथे कोई सारी चीज़ आए वो दियां अखां रुकनगियां नहीं क्योंकि वो गिज्जियां हुंदियां उन्हां नूं हटा भी नहीं सकदा मख जोर ला ले तो नैन सोए पर दृष्ट विकार भैड़े दृश्य देख देख तो सारे जानते हो अजक सब तो वड्डी बीमारी है अखबारा भी असी जे कोई खबर पढ़ लगांगे फट उधर जिथे भैड़े दृष्ट दिखाले होणगे ਉਹਨਾਂ 'ਤੇ ਫਟ ਨਜ਼ਰ ਜਾਓ, ਭਾਵੇਂ ਤੁਸੀਂ ਲੱਖ ਕੋ ਰੋਕ ਲਓ, ਕਿਉਂਕਿ ਉਹ ਕਲਟੀਵੇਟ ਹੋ ਗਈਆਂ ਹੁੰਦੀਆਂ। ਜਿੱਦਾਂ ਆਮ ਅਸੀਂ ਕਾਰ ਚਲਾਈ ਦੀ ਇਹਨਾਂ ਦੇਸ਼ਾਂ ਦੇ ਵਿੱਚ, ਜਿੱਥੇ ਰੈੱਡ ਸਟੋਪ ਆ ਜਾਂਦਾ ਹੈ, ਸਟੋਪ ਲਿਖਿਆ ਹੈ, ਉੱਥੇ ਸਾਨੂੰ ਕਦੀ ਕੋ ਕੁਛ ਕਰਨਾ ਨਹੀਂ ਪੈਂਦਾ, ਸਾਡੇ ਪੈਰ ਐਸੇ ਗਿੱਜੇ ਆ, ਫੱਟ ਬ੍ਰੇਕ 'ਤੇ ਚਲੇ ਜਾਣਗੇ, ਉੱਥੇ ਖੜ੍ਹੇ ਹੋ ਜਾਣਗੇ। ਇਹਨੂੰ ਕਹਿੰਦੇ ਆ ਸੈਂਸਿਸ ਦੇ ਕੰਟਰੋਲ, ਔਰ ਸੈਂਸਿਸ ਦੀ ਜਿੱਦਾਂ ਦੀ ਆਦਤ ਪਾਲੋਗੇ ਉੱਦਾਂ ਦੇ ਸੈਂਸਿਸ ਤੁਹਾਨੂੰ ਉਸ ਵੇਲੇ ਕੋਸ਼ਿਸ਼ ਨਹੀਂ ਕਰਨੀ ਪਏਗੀ, ਆਪਣੇ ਆਪ ਬ੍ਰੇਕ 'ਤੇ ਪੈਰ ਜਾਓ। ਇਸ ਤਰ੍ਹਾਂ ਸਾਡੀਆਂ ਜਿਹੜੀਆਂ ਅੱਖਾਂ ਹੈ ਇਹ ਸੌਂ ਜਾਂਦੀਆਂ ਹਨ, ਨੈਣ ਸੋਏ ਪਰ ਦ੍ਰਿਸ਼ਟ ਵਿਕਾਰ। ਇਹ ਨੌਂ ਕਰਮ ਇੰਦਰ ਇਹ ਹੈ ਜਿਹਨਾਂ ਦੀ ਅਸੀਂ ਗੱਲ ਪਿੱਛੇ ਵੀ ਸ਼ੁਰੂ ਕੀਤੀ ਹੈ, ਅੱਜ ਉਹਨੂੰ ਹੋਰ ਡਿਟੇਲ 'ਚ ਰਹਿੰਦੇ ਹਾਂ। ਔਰ ਇਹਦੇ ਨਾਲ ਹੀ ਅਸੀਂ ਜਿਨ ਚੱਕਰ ਇਹ ਚੀਜ਼ਾਂ ਨਹੀਂ ਬਾਣੀ 'ਚ ਸਮਝਾਂਗੇ, ਇਹਦਾ ਪਾਠ ਹੀ ਕਰੀ ਚੱਲਾਂਗੇ, ਅਸੀਂ ਕੰਮ ਉਹ ਕਰੀ ਚੱਲਾਂਗੇ, ਸਾਡੀ ਅੰਦਰਲੀ ਪ੍ਰਾਪਤੀ ਕੁਛ ਨਹੀਂ ਹੋਏਗੀ, ਔਰ ਜਮਾਂ ਦੇ ਵੱਸ ਪਾਵਾਂਗੇ ਜਾ ਕੇ, ਮਰਨ ਵੇਲਾ ਔਖਾ ਹੋ ਜੂ ਸਾਨੂੰ। ਤੋ ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਵਾਦ, ਮਨ ਸੋਇਆ ਮਾਇਆ ਵਿਸਮਾਦ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੋ ਆਪਣੀ ਲਹੇ, ਰਹਾਓ ਗੁਰੂ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਇਹ ਦੱਸ ਰਹੇ ਨੇ ਕਿ ਮੇਰੀਆਂ ਤਾਂ ਅੱਖਾਂ ਸੁੱਤੀਆਂ ਪਈਆਂ, ਇਹ ਇੰਦਰੇ ਸੁੱਤੇ ਪਏ ਹੈ, ਇਹਨਾਂ ਚੀਜ਼ਾਂ 'ਚ ਜ਼ਿਆਦਾ ਜਾਂਦੇ ਆ। ਔਰ ਜਿਹੜੀ ਨੈਣ ਸੋ, ਅਸੀਂ ਇਹ ਨਹੀਂ ਹੈ ਵੀ ਅਸੀਂ ਕਿਸੇ ਵੱਲ ਦੇਖਣਾ ਨਹੀਂ ਹੈ, ਲੇਕਿਨ ਬੜੀ ਡੂੰਘੀ ਚੀਜ਼ ਹੈ, ਜਿਹਨਾਂ ਨਾਲ ਪ੍ਰੈਕਟਿਸ ਕੀਤੀ ਹੈ ਸਾਰੀ, ਉਹ ਨੈਣ ਜਦੋਂ ਅੰਦਰ ਨਾਮ ਦੀ ਬਰਕਤ ਹੋ ਜਾਂਦੀ ਹੈ, ਸਪਿਰਚੁਅਲ ਸਟੇਜ ਅੰਦਰ ਐਸੀ ਉੱਚੀ ਹੋ ਜਾਂਦੀ ਹੈ, ਉਹ ਜਿਹੜੇ ਨੈਣ ਹੈ ਉਹ ਕਿਸੇ ਨੂੰ ਵੀ ਜੇ ਦੇਖਣਗੇ ਤਾਂ ਆਹ ਦ੍ਰਿਸ਼ਟੀ ਰੱਖਦੇ ਆ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਜੇ ਉਮਰ 'ਚ ਵੱਡੀ ਹੈ ਉਹਨੂੰ ਮਾਂ ਸਮਝੇ, ਜੇ ਬਰੋਬਰ ਦੀ ਹੈ ਉਹਨੂੰ ਭੈਣ ਸਮਝੇ, ਜੇ ਛੋਟੀ ਉਮਰ 'ਚ ਹੈ ਉਹਨੂੰ ਆਪਣੀ ਧੀ ਸਮਝੇ। ਮਾਵਾਂ ਭੈਣਾਂ ਧੀਆਂ ਜਾਣੇ, ਇਹ ਐਸੀ ਚੀਜ਼ ਹੈ ਜਿਹੜੀ ਬਾਣੀ 'ਚ ਬਹੁਤ ਥਾਂ ਲਿਖੀ ਹੈ। ਪੁਰਾਤਨ ਸਿੰਘ ਐਸੇ ਜਿਹੜੇ ਪੁਰਾਤਨ ਸਿੰਘ ਹੋਏ ਨੇ ਚੱਲਾਂ 'ਚ ਰਹਿੰਦੇ, ਜਾਂ ਸਾਰੇ ਐਡਾ ਉੱਚਾ ਕਰੈਕਟਰ ਸੀ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹਦੀ ਡਾਇਰੀ ਲਿਖਣ ਵਾਲਾ ਮੁਸਲਮਾਨ ਸੀ, ਉਹ ਆਪਣੀ ਡਾਇਰੀ 'ਚ ਐਸੀਆਂ ਚੀਜ਼ਾਂ ਜਿਹੜੀਆਂ ਹੁਣ ਕਰਮ ਸਿੰਘ ਹਿਸਟੋਰੀਅਨ ਦੀਆਂ ਲਿਖੀਆਂ, ਔਰ ਉਹਦੇ ਲੇਖ ਫਲਵਾੜੀ ਰਸਾਲੇ 'ਚ ਨਿਕਲਦੇ ਸੀ, ਔਰ ਉਹਨੇ ਐਸੀਆਂ ਹਿਸਟਰੀਆਂ ਦੱਸੀਆਂ ਪੁਰਾਤਨ ਸਿੰਘਾਂ ਦਾ ਕਰੈਕਟਰ। ਉਹ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਕੌਣ ਹੈ, ਮੈਂ ਸਾਰੇ ਹਿੰਦੁਸਤਾਨ ਨੂੰ, ਪੰਜਾਬ ਦੀ ਧਰਤੀ ਨੂੰ ਮੈਂ ਤੱਪੜ ਵਜਾ ਕੇ, ਔਰ ਇੱਥੋਂ ਦੀ ਮੇਰੇ ਸਾਰੇ ਫੌਜੀ ਲੰਘਦੇ, ਔਰ ਗਾਂ ਹਿੰਦੁਸਤਾਨ ਨੂੰ ਲੁੱਟ ਕੇ ਜਦੋਂ ਸਾਰਾ ਮਾਲ ਲਿਆਉਂਦੇ ਹੈ, ਔਰ ਜਦੋਂ ਪੰਜਾਬ 'ਚ ਵੜਦੇ ਆ ਇਸ ਧਰਤੀ ਦੇ ਉੱਤੇ, ਮੇਰੀਆਂ ਫੌਜਾਂ ਦੀਆਂ ਕਤਾਰਾਂ ਇੰਗੜ ਵਣਿੰਗ ਹੋ ਜਾਂਦੀਆਂ, ਉਹਨਾਂ ਨੂੰ ਘਾਬਰ ਪੈ ਜਾਂਦੀ ਹੈ। ਉਹ ਫਿਰ ਲਿਖਦਾ ਸ਼ਾਹ ਇਹਨਾਂ ਝੱਲਾਂ 'ਚੋਂ ਕੁੱਤੇ ਨਿਕਲਦੇ ਆ, ਕੁੱਤੇ ਜਿਹੜਾ ਸਾਰਾ ਸਾਡਾ ਮਾਲ ਲੁੱਟ ਕੇ ਵੀ ਲੈ ਜਾਂਦੇ, ਔਰ ਨੁਕਸਾਨ ਕਰ ਜਾਂਦੇ, ਔਰ ਫਿਰ ਝੱਲਾਂ 'ਚ ਜਾ ਵੜਦੇ ਆ, ਇਹ ਕੁੱਤੇ ਨੇ। ਫਿਰ ਆਪੇ ਗਾਂ ਜਾ ਕੇ ਕਹਿੰਦਾ ਸ਼ਾਹ ਇਹਨਾਂ ਨੂੰ ਕੁੱਤੇ ਨਾ ਕਹਿ, ਸੱਗ ਲਿਖਿਆ ਉਹਨੇ ਪਰਸ਼ੀਅਨ ਦਾ ਲਫ਼ਜ਼, ਇਹ ਸੱਗ ਪੈਂਦੇ ਆ, ਕੁੱਤੇ ਪੈਂਦੇ ਹੈ, ਪਰ ਕਹਿੰਦਾ ਸ਼ਾਹ ਇਹਨਾਂ ਨੂੰ ਸੱਗ ਨਾ ਕਹੀਂ। ਆਪ ਹੀ ਪਹਿਲਾਂ ਲਿਖਦਾ ਡਾਇਰੀ 'ਚ, ਆ ਕਹਿੰਦਾ ਇਹਨਾਂ ਨੂੰ ਕੁੱਤੇ ਨਾ ਕਹੀਂ, ਕੁੱਤੇ 'ਚ ਸਭ ਤੋਂ ਜ਼ਿਆਦਾ ਸੈਕਸ ਹੁੰਦਾ, ਇਸ ਕਰਕੇ ਕੁੱਤੇ 'ਚ ਸਭ ਤੋਂ ਜ਼ਿਆਦਾ ਸੈਕਸ ਹੁੰਦਾ, ਕਾਮ ਹੁੰਦਾ। ਕਹਿੰਦੇ ਇਹਨਾਂ 'ਚ ਕਾਮ ਦੀ ਨਿਸ਼ਾਨੀ ਨਹੀਂ ਹੈ, ਇਹ ਐਸੇ ਕਹਿੰਦੇ ਹੈ ਇਹਦਾ ਇਹੋ ਜਿਹਾ, ਕਹਿੰਦੇ ਇਹਨਾਂ ਦੀ ਇੰਨੀ ਹਾਰਡ ਲਾਈਫ ਹੈ, ਇਹ ਸਿਆਲ ਨੂੰ ਗਰਮ ਪਾਣੀ ਨਹੀਂ ਦੇਖਦੇ ਅਤੇ ਗਰਮੀਆਂ ਨੂੰ ਠੰਡਾ ਪਾਣੀ ਨਹੀਂ ਦੇਖਦੇ, ਐਸੇ ਸਰੀਰ ਇਹਨਾਂ ਦੇ ਕਲਟੀਵੇਟ ਹੋਏ ਹੈ, ਔਰ ਐਡੀ ਹਾਰਡ ਲਾਈਫ ਹੈ ਇਹਨਾਂ ਨੂੰ, ਘਿਓ ਅਤੇ ਲੂਣ ਦੇ ਸਵਾਦ ਦਾ ਨਹੀਂ ਪਤਾ, ਮਿਲਦਾ ਨਹੀਂ ਸੀ, ਲੂਣ ਵੀ ਮਹਿੰਗਾ ਸੀ। ਕਹਿੰਦਾ ਮੈਨੂੰ ਹੋਰ ਦੱਸ ਇਹਨਾਂ ਬਾਬਤ ਕੀ ਹੈ, ਕਹਿੰਦੇ ਜੇ ਜਵਾਨ ਇਸਤਰੀ ਵੀ ਹੋਵੇ, ਚੰਗੀ ਭਾਵੇਂ ਕੋਈ ਹੋਵੇ, ਸੋਹਣੀ ਜਵਾਨ ਇਸਤਰੀ ਹੋਵੇ, ਉਹਨੂੰ ਇਹ ਮਾਂ ਕਹਿੰਦੇ ਹੈ। ਤਦੇ ਸਾਡੀ ਬਾਣੀ 'ਚ ਹੈ ਰੀ ਮਾਈ, ਇਹਨੂੰ ਇਹ ਮਾਈ ਕਹਿੰਦੇ ਹੈ, ਮਦਰ ਕਹਿੰਦੇ ਹੈ। ਕਹਿੰਦੇ ਹੋਰ ਦੱਸ ਮੈਨੂੰ ਇਹਨਾਂ ਬਾਰੇ। ਕਹਿੰਦੇ ਇਹਨਾਂ ਦੇ ਲੜਨ ਦੇ ਢੰਗ ਅਜੀਬ ਨੇ, ਇੰਨਾ ਜੰਗ ਜਿੱਤਿਆ ਜਿਤਾਇਆ ਇਹਨਾਂ ਦੇ ਜਿਹੜਾ ਜਥੇਦਾਰ ਹੁੰਦਾ, ਇੱਕ ਲਫ਼ਜ਼ ਬੋਲਦਾ ਹਰਨ, ਵੀ ਹਰਨ ਹੋ ਜਾਓ, ਜਿੱਤੇ ਜਾਏ ਮੈਦਾਨ ਛੱਡ ਕੇ ਤੇ ਭੱਜ ਜਾਂਦੇ ਪਿੱਛੇ ਨੂੰ, ਔਰ ਜਿਹੜਾ ਮੈਦਾਨ 'ਚ ਫੌਜਾਂ ਸਾਡੀਆਂ ਪਿੱਛੇ ਜਾਂਦੀਆਂ, ਇਹ ਮੋੜਵਾਂ ਦੱਥਾ ਐਸਾ ਲਾਉਂਦੇ ਸਾਰਿਆਂ ਨੂੰ ਉੱਥੇ ਢੇਰੀ ਕਰ ਦਿੰਦੇ ਨੇ। ਕਹਿੰਦੇ ਮੈਨੂੰ ਇਹ ਦੱਸ, ਇਹਨਾਂ ਦਾ ਐਡਾ ਵੱਡਾ ਕਰੈਕਟਰ ਤੋਂ ਕੀ? ਕਹਿੰਦਾ ਜੀ ਮੈਂ ਇੱਕ ਵਾਰੀ ਚੱਲ ਚ ਗਿਆ ਖੋਜ ਕਰਦਾ ਕਰਦਾ, ਇੱਕ ਕੰਬਲ 'ਚ ਦੋ, ਇੱਕ ਮੀਆਂ ਅਤੇ ਇੱਕ ਬੀਬੀ, ਮਤਲਬ ਇੱਕ ਮੇਲ ਅਤੇ ਇੱਕ ਫੀਮੇਲ ਬੰਦਾ ਪਿਆ ਸੀ, ਨੌਜਵਾਨ ਕੁੜੀ ਔਰ ਨੌਜਵਾਨ ਮੁੰਡਾ, ਲੇਕਿਨ ਪਿੱਠਾਂ ਜੋੜ ਕੇ ਪਏ ਸੀ ਚੱਲਦੇ ਵਿੱਚ। ਅਸੀਂ ਫੌਜਾਂ ਸਾਡੀਆਂ ਨਾਲ ਸੀ, ਮੈਂ ਕਰਦਾ ਕਰਦਾ ਦੇਖਿਆ ਅਤੇ ਮੈਂ ਸਿਪਾਹੀ ਨੂੰ ਕਿਹਾ ਇਹਨਾਂ ਦਾ ਕੰਬਲ ਉੱਤੋਂ ਚੱਕ, ਕੰਬਲ ਚਾਹ ਅਤੇ ਰਾਤ ਦੇ ਕਿਤੇ ਠਰਦੇ ਮਾਰੇ, ਉਹ ਛੇਤੀ ਨੇ ਆਪਣੇ ਕਿਰਪਾਨਾਂ 'ਤੇ ਹੱਥ ਪਾ ਕੇ ਤਲਵਾਰ 'ਤੇ ਖੜ੍ਹੇ ਹੋ ਗਏ ਦੋਨੋਂ ਜਣੇ, ਇੱਕ ਬੀਬੀ ਸੀ ਇੱਕ ਸਿੰਘ ਸੀ। ਉਹ ਕਹਿਣ ਲੱਗੇ ਤੁਸੀਂ ਕੌਣ ਹੋ? ਹਸਬੈਂਡ ਵਾਈਫ ਹੋ? ਤੁਸੀਂ ਮੀਆਂ ਬੀਬੀ ਹੋ? ਕਹਿੰਦੇ ਨਹੀਂ, ਅਸੀਂ ਭੈਣ ਭਰਾ ਵਾ। ਕਹਿੰਦੇ ਤੁਸੀਂ ਆਹ ਕਰੈਕਟਰ ਹਿਸਟੋਰੀਅਨ ਲਿਖ ਰਹੇ ਨੇ ਕਰਮ ਸਿੰਘ, ਜਿਹੜੇ ਸਾਰੇ ਨਵਾਬ ਕਪੂਰ ਸਿੰਘ ਵੇਲੇ ਝੱਲਾਂ ਵੇਲੇ ਸਾਡੇ ਸਿੰਘਾਂ ਦਾ ਹਾਲ ਸੀ, ਕਿਉਂਕਿ ਉਹ ਨਾਮ ਦੇ ਧਣੀ ਸੀ, ਉਹਨਾਂ ਦੇ ਕੰਟਰੋਲ ਸੀ ਇਹਨਾਂ ਨੌ ਇੰਦਰਿਆਂ ਦੇ ਉੱਤੇ। ਉਹ ਜਿਸ ਵੇਲੇ ਕਹਿੰਦੇ ਕਿ ਤੁਸੀਂ ਕਿਉਂ ਇਸ ਤਰ੍ਹਾਂ ਪਏ ਸੀ? ਕਹਿੰਦੇ ਸਾਡੇ ਕੋਲ ਇੱਕੋ ਕੰਬਲ ਸੀ, ਮੈਂ ਭੈਣ ਨੂੰ ਕਿਹਾ ਵੀ ਰਾਤ ਕੱਟਣੀ ਹੈ, ਪਿੱਠ ਨਾ ਪਿੱਠ ਜੋੜ ਕੇ ਕੱਟ ਲਈਏ, ਹੁਣ ਅਸੀਂ ਤਿਆਰ ਹਾਂ, ਸਾਡੇ ਨਾਲ ਯੁੱਧ ਕਰੋ। ਐਡਾ ਉੱਚਾ ਕਰੈਕਟਰ ਉਹਨਾਂ ਦਾ ਕਾਹਦੇ ਸੀ, ਉਹਨਾਂ ਦੇ ਇਹ ਅੱਖਾਂ 'ਤੇ, ਕੰਨਾਂ 'ਤੇ, ਜੀਭ 'ਤੇ, ਆ ਥੱਲੇ ਦੇ ਜਿਹੜੇ ਦੋ ਇੰਦਰੇ ਦੱਸੇ ਹੈ ਇਹਨਾਂ 'ਤੇ ਇਹ ਕੁਲ ਸੀ। ਇਸੇ ਕਰਕੇ ਜਿਹੜੀ ਨੈਣ ਸੋਏ ਨੈਣ ਭੈੜਾ ਦ੍ਰਿਸ਼ਟ ਦੇਖ ਕੇ ਸੌਂ ਜਾਣਗੇ, ਤੁਸੀਂ ਮਨਾ ਨਹੀਂ ਇਹਨਾਂ ਨੂੰ ਕਰ ਰੋਕ ਨਹੀਂ ਸਕੋਗੇ, ਜ਼ੋਰੋ ਵਾਰੀ ਅੱਖਾਂ ਖੁੱਲ੍ਹ ਜਾਣਗੀਆਂ ਉੱਧਰ ਬੁਰੇ ਕੰਮ ਲਈ। ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਇੱਥੋਂ ਸ਼ਬਦ ਸ਼ੁਰੂ ਕਰਦੇ ਗੁਰੂ ਅਰਜਨ ਦੇਵ ਜੀ। ਕੌਣ ਲਿਖਾਰੀ ਹੈ ਜਿਹੜਾ 16 ਸਾਲ ਦੀ ਉਮਰ 'ਚ ਗੱਦੀ 'ਤੇ ਬੈਠ ਗਿਆ? ਹਜ਼ਾਰਾਂ ਕਿਤਾਬਾਂ ਸੈਲਫ ਕੰਟਰੋਲ 'ਤੇ ਨਿਕਲ ਰਹੀਆਂ, ਸਾਰਾ ਐਂ ਕਰੈਕਟ ਸਾਰਾ। ਸਾਡੇ ਗੁਰੂ ਅਰਜਨ ਪਾਤਸ਼ਾਹ 16 ਉਮਰ ਦੀ 11ਵੀਂ 'ਚ ਬੱਚਾ ਪੜ੍ਹਦਾ ਹੋਵੇ ਅਤੇ ਗੁਰੂ ਨਾਨਕ ਦੀ ਗੱਦੀ 'ਤੇ ਬੈਠ ਜਾਏ, ਐਡਾ ਵੱਡਾ ਨੌਜਵਾਨੀ 'ਚ ਪਾ ਕੇ ਦੱਸਿਆ ਸਾਡੇ ਬਹੁਤੇ ਗੁਰੂਆਂ ਨਾਲ। ਤੂੰ ਕਹਿੰਦੇ ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਜਿਹੜੀ ਕੰਨ ਹੈ ਨਿੰਦਿਆ ਚੁਗਲੀ ਸੁਣ ਸੁਣ ਸੌਂ ਜਾਂਦੇ ਹੈ। ਕਿਉਂ? ਕਿਤੇ ਨਿੰਦਿਆ ਚੁਗਲੀ ਸੁਣਦੇ ਹੁੰਦੀ ਹੋਵੇ ਬੰਦੇ ਕਿ ਦੌੜ ਕੇ ਜਾਣਗੇ, ਉਹ ਯਾਰ ਕੀ ਗੱਲ ਕਰ ਰਹੇ ਹੋ, ਸਾਰਾ ਉਹ ਰਹਿ ਨਹੀਂ ਸਕਦੇ। ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਅਤੇ ਜੀਵ ਦੇ ਮਿੱਠੇ ਸਵਾਦਾਂ 'ਚ ਇੰਨੀ ਸੁੱਤੀ ਪਈ ਹੈ ਤੁਸੀਂ ਹਟ ਨਹੀਂ ਸਕੋਗੇ ਮਠਿਆਈ ਖਾਣੋਂ, ਭਾਵੇਂ ਕੋਲੈਸਟਰੋਲ ਲੈਵਲ ਇੰਨਾ ਹਾਈ ਹੋਵੇ, ਕੁਛ ਹੋਵੇ, ਤੁਹਾਡੀ ਜੀਵ ਰੁਕੇਗੀ ਨਹੀਂ ਉਸ ਵੇਲੇ, ਕਿਉਂਕਿ ਸੌਂ ਜਾਂਦੀ ਹੈ ਇੰਦਰੇ। ਨੈਣ ਸੋਏ ਪਰ ਦ੍ਰਿਸ਼ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਔਰ ਜੀਵ ਰਸਨਾ ਸੋਈ ਲੋਭ, ਹੋਰ ਮਿੱਠਾ ਖਾਣ ਲਈ ਹੋਰ ਲੋਭ, ਮਿੱਠੇ ਸਵਾਦ, ਔਰ ਜਿਹੜਾ ਮਾਨ ਹੈ ਅੰਦਰ ਇਹ ਤਾਂ ਇੰਨਾ ਬੇਹੋਸ਼ ਪਿਆ ਅੰਦਰ ਵੀ ਜਿੱਦਾਂ ਕਿਸੇ ਨੇ ਅੱਤ ਸ਼ਰਾਬ ਪੀਤੀ ਹੁੰਦੀ, ਉਹ ਮਾਨ ਅੰਦਰ ਲੋਟ ਪੋਟ, ਉਹਨੂੰ ਕੋਈ ਸੁਰਤ ਨਹੀਂ ਹੈ, ਕਿਉਂਕਿ ਉਹ ਮਾਇਆ ਵਿਸਮਾਦ, ਇੱਕ ਤਾਂ ਵਿਸਮਾਦ ਦੀ ਅਵਸਥਾ ਹੈ, ਇੱਕ ਮਾਇਆ ਵਿਸਮਾਦ 'ਚ ਮਨ ਸੌਂ ਜਾਂਦਾ ਹੈ, ਮਨ ਅੰਦਰ ਸੁੱਤਾ ਪਿਆ, ਉਹਨੂੰ ਕੋਈ ਬੁਰੇ ਚੰਗੇ ਕੰਮ ਦੀ, ਉਹਨੂੰ ਕੋਈ ਨਹੀਂ ਸਪਿਰਚੁਅਲ ਰਾਸਤੇ ਦੀ ਵੀ ਬਾਣੀ ਕੀ ਕਹਿੰਦੀ ਹੈ, ਜਮ ਹੈ ਕੀ ਹੋਣਾ, ਮੈਂ ਪਿੱਛੋਂ ਆਇਆ, ਮੈਂ ਕੀ ਕੰਮ ਕਰਨਾ, ਉਹਨੂੰ ਇਹ ਪਰਵਾਹ ਨਹੀਂ ਹੁੰਦੀ। ਤੂੰ ਇਸ ਕਰਕੇ ਇਹ ਸਾਰੇ ਇੰਦਰੇ ਜਿਹੜੇ ਕਰਮ ਇੰਦਰੇ ਹੈ ਇਹ ਸਾਰੇ ਹੀ ਸੌਂ ਜਾਂਦੇ ਹੈ, ਔਰ ਇਹਨਾਂ ਨੂੰ ਜਗਾਉਣਾ ਹੀ ਸਾਡਾ ਕੰਮ ਹੈ। ਔਰ ਪਹਿਲੀ ਤੁਕ ਲਾਈ ਜਿਹਨਾਂ ਨੇ ਰਹਾਉ 'ਚ ਸਮਾਉਣਾ, ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਮਨ ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਗੁਰੂ ਅਰਜਨ ਦੇਵ ਜੀ ਕਹਿੰਦੇ ਗ੍ਰਹਿ ਜਿੱਥੇ ਆ ਜਾਏ, ਘਰ ਆ ਜਾਏ, ਉਹ ਸਾਡੀ ਬੋਡੀ ਹੈ, ਜਿਸਮ ਹੈ, ਕਹਿੰਦੇ ਅਸੀਂ ਜਿਸਮ 'ਚ ਕੋਈ ਵਿਰਲਾ ਹੀ ਬੰਦਾ ਜਾਗਦਾ, ਇਸ ਕਿਰਿਆ ਮੈਂ ਜਿਹੜਾ ਜਾਗ ਗਿਆ, ਇਹਨਾਂ ਇੰਦਰੀਆਂ ਨੂੰ ਜਗਾ ਗਿਆ ਔਰ ਚੰਗੇ ਬੰਨੇ ਲਾ ਗਿਆ, ਉਹ ਜਿੱਤ ਗਿਆ। ਔਰ ਇਸ ਗ੍ਰਹਿ ਮੈਂ ਕੋਈ ਜਾਗਤ ਰਿਹਾ ਹੈ ਸਾਬਤ ਵਾਸਤਾ ਨਾਮ ਵਾਲੀ, ਉਹ ਆਪਣੀ ਲਹਿ, ਔਰ ਜਿਹੜੇ ਇਹਨਾਂ 'ਤੇ ਕੰਟਰੋਲ ਕਰਨਾ, ਇਹਨਾਂ ਤੋਂ ਕਿਸੇ ਨਾ ਕਿਸੇ ਨਾ ਮਾਂ, ਅਗਲੇ ਸ਼ਬਦ 'ਚ ਆਉਂਦਾ ਨਾ ਤੇਰੀ ਮਾਂ ਨਾ ਬਚਾਉਣਾ ਇਸ ਚੀਜ਼ਾਂ ਤੋਂ, ਨਾ ਤੇਰੇ ਪਿਓ ਨਾ ਬਚਾਉਣਾ, ਨਾ ਭਰਾ ਨਾ ਬਚਾਉਣਾ, ਨਾ ਕੋਈ ਦੁਨੀਆਂ 'ਚ ਤੈਨੂੰ ਬਚਾ ਸਕਦਾ, ਤੂੰ ਆਪ ਬਚਣਾ ਹੈ। ਔਰ ਆਪਣਾ ਐਨਾਲਿਸਿਸ ਕਰਕੇ ਆਪਣਾ ਅੰਦਰਾਂ ਵੀ ਮੇਰੇ ਇੱਕ ਨੌਂ ਕਰਮ ਇੰਦਰੀ ਹੈ ਔਰ ਇਹਨਾਂ 'ਤੇ ਮੈਂ ਕੰਟਰੋਲ ਰੱਖਣਾ ਹੈ, ਔਰ ਦੁਆਰੇ ਹੈ ਇਹਨਾਂ ਦੁਆਰਿਆਂ ਥਾਣੀ ਮੈਂ ਕੋਈ ਚੀਜ਼ ਭੈੜੀ ਅੰਦਰ ਨਹੀਂ ਜਾਣ ਦੇਣੀ। ਜਿਸ ਕਰਕੇ ਤਾਂ ਲਿਖਿਆ ਵੀ ਗੁਰੂ ਮਹਾਰਾਜ ਬਾਬਾ ਨਾਨਕ ਇਹ ਸ਼ਬਦ ਦਿੰਦਾ ਵੀ ਤੇਰੇ ਨੌਂ ਦਰਵਾਜ਼ੇ ਰੱਖੇ, ਔਰ ਦੋ ਅੱਖਾਂ, ਦੋ ਨਾਸਾਂ, ਦੋ ਕੰਨ, ਇੱਕ ਮੂੰਹ, ਥੱਲੇ ਇੰਦਰੀ ਅਤੇ ਗੁਦਾ, ਇਹਨਾਂ ਥਾਣੀ ਤੂੰ ਇਹ ਨੌਂ ਦਰਵਾਜ਼ੇ ਆ ਤੇਰੇ, ਔਰ ਅੰਦਰਲਾ ਤੂੰ ਤੇਰਾ ਗੋਲ ਕੀ ਹੈ ਜ਼ਿੰਦਗੀ ਦਾ, ਤੂੰ ਅੰਦਰਲਾ ਦਸਵਾਂ ਗੁਪਤ ਰਹਾਇਆ, ਜਿਹੜਾ ਅੰਦਰਲਾ ਦਰਵਾਜ਼ਾ ਦਸਮ ਦੁਆਰ ਹੈ, ਤੂੰ ਉੱਥੇ ਜਾ ਕੇ ਉਹਨੂੰ ਖੋਲ੍ਹਣਾ ਅੰਦਰ ਵੜ ਕੇ, ਬੰਦਗੀ ਕਰ ਕਰ ਨਾਮ ਜਪ ਜਪ ਕੇ। ਤੂੰ ਆਹ ਤੁਕ ਸੀ ਵੀ ਇੱਕ ਤਾਂ ਬਾਉਡੀ 'ਚ ਜਿਹੜਾ ਅਗਲਾ ਦੋ ਤੁਕਾਂ ਏ, ਦੋ ਲਾਈਨਾਂ ਸਿਰਫ, ਉਹਦੇ 'ਚ ਜਿਹੜਾ ਬੰਦਾ ਉਪਦੇਸ਼ ਲੈ ਕੇ ਬਾਣੀ ਤੂੰ ਔਰ ਇਹ ਸਾਰੀਆਂ ਚੀਜ਼ਾਂ ਸਮਝ ਕੇ ਉਹ ਕੰਮ ਕਰਦਾ ਹੈ, ਉਹਦੇ ਜਿਹੜਾ ਉਹਦੀ ਅੰਦਰ ਆਤਮਾ ਔਰ ਜ਼ਿੰਦਗੀ ਅੰਦਰ ਅੰਦਰਲੇ ਬੰਨੇ ਉਹਨੂੰ ਸਵਾਦ ਹੀ ਸਵਾਦ ਆ, ਉਹ ਹੈ ਅੰਮ੍ਰਿਤ ਆ ਰਿਹਾ ਅੰਦਰ, ਨਾਲੇ ਉਹ ਕਿਹੜੀ ਨਾ ਸਾਧ ਖੁਸ਼ੀਆਂ ਸਾਰੇ ਅੰਦਰ ਐਨ ਸ਼ਾਂਤੀ ਹੈ, ਕਿਉਂਕਿ ਉਹਦੇ ਇੰਦਰੇ ਵੱਸ ਹੈ, ਬਾਹਰੋਂ ਘੱਟਾ ਨਹੀਂ ਆਉਂਦਾ ਇਹਨਾਂ ਦਰਵਾਜ਼ਿਆਂ ਥਾਣੀ, ਉਹਨਾਂ 'ਤੇ ਕੰਟਰੋਲ ਹੈ। ਔਰ ਉਸ ਕਰਕੇ ਮਹਾਰਾਜ ਉਹ ਤੁਕ ਲਿਖਦੇ ਪਹਿਲੀ ਪਈ, ਉਹ ਸੁਖੀ ਹੈ ਅਤੇ ਇੱਕ ਦੂਸਰੀ ਕਾਇਆ ਜਿਹਦੇ 'ਚ ਆ ਪੰਜੇ ਲੁੱਟੀ ਜਾਂਦੇ ਅੰਦਰ, ਆਹ ਦੋ ਲਾਈਨਾਂ ਬਾਬੇ ਨਾਨਕ ਦੀਆਂ, ਅਸੀਂ ਇੱਥੇ ਗਿਆਨ ਛੱਡਿਆ ਸੀ, ਇਹਦੀ ਥੋੜ੍ਹੀ ਜਿਹੀ ਡਿਟੇਲ ਦਿੱਤੀ, ਹੁਣ ਆਓ ਦੋ ਲਾਈਨਾਂ ਰਹਾਓ ਤੋਂ ਬਾਅਦ ਜਿਹੜੀਆਂ ਉਹ ਫਿਰ ਪੜੀਏ। ਉਹ ਸਾਰੇ ਮੜੋਲੀ, ਪਿਛਲਾ ਲਿੰਕ ਸੁਣ ਲਓ, ਮੜੋਲੀ ਕੀ ਹੈ, ਮਾਸ ਦੀ ਭੜੋਲੀ ਹੈ ਸਾਡੀ, ਮਾਸ ਦੀ ਪਿੰਡੀ ਥਾਂ ਦਾਣੇ ਪਾਉਣ ਲਈ ਭੜੋਲੀ ਉੱਤੇ ਚੱਪਣ ਦੇ ਦਿੰਦੇ ਸੀ, ਥੱਲੇ ਦਾਣੇ ਕੱਢਣ ਲਈ ਇੱਕ ਮਗੋਰਾ ਰੱਖ ਦਿੰਦੇ ਸੀ, ਇਹ ਸਾਡੀ ਮੜੋਲੀ 'ਚ ਇਹ ਮਾਸ ਦੀ ਭੜੋਲੀ ਹੈ, ਮਾਸ ਦੀ ਮੜੋਲੀ, ਇਹਦੇ 'ਚ ਨੌਂ ਦਰਵਾਜ਼ੇ ਰੱਖੇ ਆ, ਬਾ ਮਤਲਬ ਸਾਰੇ ਇਹ ਜਿਹੜੀਆਂ ਇਸ ਉਹਨਾਂ ਬਾਰੇ ਅੱਗੇ ਰਾਹ ਤੋਂ ਬਾਅਦ ਤੁਕ ਲਾਉਂਦੇ ਨੇ। ਉਹ ਸਾਰੇ ਮੜੋਲੀ ਰਾਖੇ ਦੁਆਰੇ, ਇਹਦੇ ਅੰਦਰ ਉਹ ਤਾਂ ਲਾਈਫ ਰੱਖ ਦਿੱਤੀ ਉਹਨੇ ਅੰਦਰ, ਪੀਤਰੇ ਬੈਠੀ ਸਾਤਨਾ, ਉਹ ਅੰਦਰ ਬੈਠੀ ਆ, ਉਹ ਕਿਹੜੇ ਆ ਦੋ ਕਿਸਮ ਦੀਆਂ ਬਾਉਡੀਆਂ ਹੁਣ, ਪਹਿਲੇ 'ਚ ਤੂੰ ਅੰਮ੍ਰਿਤ ਕੇਲ ਕਰ ਰਹੀ ਆ, ਉਹਦੇ ਇੰਦਰੇ ਕੰਟਰੋਲ 'ਚ ਨੇ ਸੈਂਸਿਸ, ਔਰ ਦੂਸਰੇ ਦੇ ਨਹੀਂ, ਉਹਨੂੰ ਅੰਦਰੋਂ ਪੰਜ ਚੋਰ ਲੁੱਟੀ ਜਾਂਦੇ ਨੇ। ਉਹ ਸਾਰੇ ਮੜੋਲੀ ਰਾਖੇ ਦੁਆਰੇ, ਪੀਤਰੇ ਬੈਠੀ ਸਾਤਨਾ, ਇੱਕ ਲਾਈਨ, ਅਗਲੀ ਲਾਈਨ ਦੇ ਵਿੱਚ ਦੋ ਹਿੱਸੇ ਕਰ ਦਿੱਤੇ, ਇੱਕ 'ਚ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ, ਆਵਰੇ ਲੁਟੀਨ ਸੇ ਪੰਚ ਜਾਣਾ, ਬਾਕੀ ਜਿਹੜੀ ਦੂਸਰੇ ਦੀ ਕਾਇਆ ਉਹਨੂੰ ਰੋਜ਼ ਲੁੱਟੀ ਜਾਂਦੀ, ਹੁਣ ਇਸ ਜਿਹੜੀ ਦੂਸਰੀ ਕਾਇਆ ਹੈ ਇਹਨੂੰ ਹੁਣ ਜੰਮ ਪੈਣੇ ਹੈ, ਗਾਂ ਇੱਥੋਂ ਗਿਆਨ ਸ਼ੁਰੂ ਕਰਾਂਗੇ, ਪਹਿਲਾਂ ਅਸੀਂ ਇਹਦਾ ਨਿਬੇੜਾ ਕਰ ਲਈਏ ਵੀ ਇਹ ਜਿਹੜੀ ਮੜੋਲੀ ਔਰ ਪੰਜ ਕੌਣ ਨੇ, ਕੀ ਚੀਜ਼ ਨੇ, ਸ਼ਬਦ ਇੱਥੋਂ ਸ਼ੁਰੂ ਕਰਦੇ ਬਾਬਾ ਨਾਨਕ ਵੀ ਇਹ ਪੰਜ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੈਂ ਇਕੱਲਾ ਹੈ ਅਕਾਲ ਪੁਰਖ ਮੈਂ ਕੀ ਕਰਾਂ, ਅੱਗੇ ਰਹਾਉ 'ਚ ਜਵਾਬ ਦਿੱਤਾ ਭਾਈ ਉੱਚੀ ਉੱਚੀ ਸ਼ਬਦ ਜਪ, ਪਰਮੇਸ਼ਰ ਦਾ ਨਾਮ ਉੱਚੀ ਉੱਚੀ ਜਪ, ਉਹੀ ਉਹਦੇ 'ਚ ਹੀ ਤਾਕਤ ਹੈ ਮਾਰ ਸਕਦਾ, ਬਾਕੀ ਇਹ ਮਰਨੇ ਨਹੀਂ ਹੈ, ਔਰ ਤੈਨੂੰ ਗਾਂ ਜਮਾਂ ਦੇ ਜਾਮ ਪੈਣਗੇ ਜੇ ਤੂੰ ਨਾਮ ਨਹੀਂ ਜਪੇਂਗਾ ਤੇ। ਇਸ ਕਰਕੇ ਇੱਥੋਂ ਸ਼ਬਦ ਸ਼ੁਰੂ ਕਰਦੀ ਸੀ, ਆਵਰ ਪੰਚ ਹਾਮ ਏਕ ਜਨਾ, क्यों राखूं कार बार मना मारे लूटे नीत नी किस आगे करी पुकार जना सरी राम नाम उचर मना आगे जम दल बेखम कना रहो उसारे मडोली राखे दुआरे पीतरे बैठी सातना अमृत केल करे नित कामणे आवर लोटेन से पंच जना
आ जड़े दूसरे जड़े लुटी जाते सी अंदर पंज ओदा हुण गां जिक्र तोड़न लगा है
ढाए मड़ोली लूटिया देहोरा सातन पकड़ी एक जना जाम डंडा गले संगल पड़िया भाग गए से पंच जना
आ दो लाइना अगलिया का हुण ज्ञान लैने आपां केड़ी
पी जाम डंडा ढाए मड़ोली
उन्हां नाव मारे आण के जश्न च वर गए वो जाम ऐसे ऐसे ट्रेंड किते है धर्मराज ना वो कहिंदा मैनूं उहदी जिंद अंदरों उन्हां ने कढ़नी है खिचनी है
बाबा फरीद जी भी ये कह रहे जिंद नमाणी कढ़ सू हड्डां को कड़काए उस वेले बंदे कई हड्ड कड़के जाते हैं मौत का ऐसा ऐसा सीन खिचे आ सारी बाणी भी पादों भरमें पुलाणिया दूजे लगा हेठ लख सिगार बनाया कारज नाई केस जित दिन दे बिनसी तेरी जिहड़ी देह दी कमाई सारे आले दुआले खा रहे ने जिहड़े कुटुंब जदों वह बिनस गई तैनू प्रेत कहना होना ना भी ये तो रहा ही नहीं है जिहदी कमाई खांदे जिस्म दी ते तो वेले कह सन प्रेत पकड़ चलायन दूत जम वो अंदरों जिंद नू पकड़ चलायन दूत जम किसे ना देनी भेत भेत जे किते बंदे नू ये पता लग जाए भी मैं फलाने दिन मरना फलाने टाइम जम आने सारी दुनिया के काम बंद हो जाए एक अकाल पुरख की ऐसी मेहर है भी मौत का टाइम किसी नहीं पता मैं किहड़े वेले जाना और इंसान की शांति लई है जे अज पता लग जाए भी मैं उत्थे सारे बिजनेसां बंद हो जाए सब बंदा कख नहीं कर सकता ये पढ़ता रखे है इंसानियत की बेहतरी ली लेकिन जदों टाइम आउंदा उदों आ जांदे उन्हां नाल फिर अंदर वड़ के तो जिंद कढ़नी हुंदी जिंद लुकदी है वह बाहर जाना नहीं चाहती अंदरों हुण फिर कहिंदे आ भी जिंद जिंद नमाणी कढ़ सू हड्ड कड़के जाते हैं बड़ी तकलीफ हुंदी उस वेले लेकिन जिन्हां नाल नाम जपिया हुंदा वह सहज ही उन्हां दे जे नाम नाम ही जपया होया नेक काम किए हुए दुनिया च कोई उन्हें पर किसी ने कदी कोई ऐसी चीज़ नहीं की नेक बंदा उहदे भी सुआस सौखे जाते हैं भाई नाम जपना तो बहुत वड्डी चीज़ है लेकिन जे नेक काम भी करोगे और जड़ा बुरे बंदे अड्डियां रगड़ रगड़ मरते जो चीज़ की होंगी फिर वह अंत वेले पछताउंदे जाके सब कुछ देना पैंदा क्योंकि कर्म का बीज नहीं नाश हुंदा जो करोगे सो परोगे जो बीजोगे सो वढ़ोगे और जन्मां जन्मां दे भी पिछले लेखे है सारे इस करके नाम की फिलोसफी है भी नाम दे नाल तू पिछले जन्मां दे कर्म भी मटा सकदा और गां नू भी इहां खाड़ चलो हर लाहा आगे बसन अग्गा है पिछा है पर प्रेजेंट इज द मोस्ट इंपॉर्टेंट इस वेले तू पिछले भी मटा सकदा अगले लिए भी चंगा जा सकदा तां जिहड़ा प्रेजेंट है असी ये इन्ने शब्द इन्नी बाणी इन्ना ज्ञान आया
ਤਾਂ ਕਿ ਇਨਸਾਨ ਜਪ ਕੇ, ਨਹੀਂ ਤਾਂ ਜਮਾਂ ਦੇ ਨਾਲ ਜਾਂਦੇ ਨੇ ਸਾਰੇ। ਰੋਜ਼ ਜਪ ਸਾਹਿਬ ਦਾ ਪਾਠ ਕਰਦੇ ਉਹ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁੱਧ, ਮੰਨੇ ਮੋਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਰੋਜ਼ ਜਪ ਦਾ ਪਾਠ ਕਰਦੇ ਹੋ, ਜਿਹੜਾ ਰੱਬ ਦੀ ਮੰਨਣ ਦੀ ਅਵਸਥਾ ਹੋ ਜਾਂਦੀ ਹੈ, ਪਹਿਲਾਂ ਸੁਣਦੀ ਹੈ ਫਿਰ ਮਨ ਅੰਦਰ ਚੱਲ ਜਾਂਦਾ, ਜਦੋਂ ਨਾਮ ਉਹਦੇ ਲਾਗੇ ਉਹ ਜਮ ਦੇ ਨਾਲ ਨਹੀਂ ਜਾਂਦਾ, ਉਹਨੂੰ ਹਰਜਨ ਲੈਣ ਆਉਂਦੇ ਆ। ਮੰਨੇ ਜਮ ਕੇ ਸਾਥ ਨੇ ਜਾਏ, ਜਮ ਹੈ ਤਦੇ ਮਹਾਰਾਜ ਨੇ ਰੱਖਿਆ ਭਾਈ ਅੱਗੇ ਜਮਦਰ ਕਨਾ ਸਾਰੀ ਰਾਮ ਨਾ ਉਚਰ ਮਨਾ ਆ ਗਏ ਜਮ ਦਲ ਵੇਖਮ ਕਾ। ਬੜੇ ਬੜੇ ਜਮ ਆ ਜਾਂਦੇ ਲੇਕਿਨ ਉਹਦੇ ਲਾਗੇ ਨਹੀਂ ਆਉਂਦੇ, ਨਾ ਉਹਨੂੰ ਦਿਸਦੇ ਆ, ਉਹਨੂੰ ਹਰਜਨ ਲੈਣ ਆਉਂਦੇ ਹੈ, ਉਹ ਰਾਮ ਨਾ ਜਾਂਦਾ। ਤੇ ਇਸੇ ਕਰਕੇ ਮਹਾਰਾਜ ਨੇ ਕਿਹਾ ਸੋ ਐਸਾ ਹਰ ਨਾਮ ਜਪੀਏ ਮਨ ਮੇਰ ਜੋ ਅੰਤੀ ਔਸਰੇ ਲੈ ਛੜਾ। ਕਈ ਸਵਾਲ ਕਰਦੇ ਅੱਜ ਕੱਲ੍ਹ ਤੁਸੀਂ ਨਾਮ ਜਪਣੇ ਤੁਹਾਨੂੰ ਕੁਛ ਹੋਇਆ ਹੈ, ਇੰਨੇ ਚਿੱਕੜ ਦੇ ਤੁਸੀਂ ਲੱਗੇ ਹੋ ਨਾਮ ਜਪਣ? ਸਾਡੇ ਸ਼ਬਦ ਕਹਿੰਦੇ ਤੂੰ ਨਾਮ ਜਪਣ ਨੂੰ ਕਹਿਣ ਡਿਆ ਸੀ, ਜਮ ਪਰੇ ਹਟਾਉਣੇ, ਮਰਨਾ ਸਾਡਾ ਸੌਖਾ ਹੋ ਜਾਵੇ, ਮਿਲਣਾ ਤਾਂ ਸਾਨੂੰ ਕੁਛ ਨਹੀਂ ਹੋਇਆ ਪਰ ਸਾਡਾ ਮਰਨਾ ਸੌਖਾ ਹੋਊਗਾ ਜਿਹਨੇ ਨਾਮ ਜਪਿਆ ਹੋਵੇ। ਸੋ ਐਸਾ ਹਾਰੇ ਨਾਮ ਜਪੀਏ ਮਨ ਮੇ ਜੋ ਅੰਤੀ ਔਸਰੇ, ਉਹ ਛਡਾਉਂਦਾ ਹੈ ਜਿੰਨਾ ਨਾਮ ਜਪਦੇ ਹਾਂ ਬਾਣੀ ਦੀ ਧੁੱਕ ਹੈ ਹੌਸਲਾ ਦੇਣ ਲਈ। ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਲ ਨਾ ਗੁਆਏ, ਐਡਾ ਵੱਡਾ ਕਾਲ ਪੁਰਖ ਆ ਉਹ ਨਿਆਂ ਕਰਦਾ, ਜਿਹਨੇ ਇੱਕ ਵਾਰੀ ਵੀ ਮੂੰਹੋਂ ਵਾਗ ਰੁਕਿਆ ਤਾਂ ਉਹਦੇ ਲਿਖ 'ਤੇ ਚੜ ਗਿਆ, ਉਹਨੇ ਬਾਹਰ ਨਹੀਂ ਤੇਰੇ ਅੰਦਰ ਹੀ ਬੈਠਾ, ਉਹ ਅੰਦਰ ਹੀ ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਅੰਦਰ ਆਪਣੇ ਉਹ ਨਾਮ ਜਿੰਨਾ ਵੀ ਅਸੀਂ ਜਪਦੇ ਹਾਂ ਉਹ ਉਹਨੂੰ ਮਿਲਦਾ ਹੈ। ਇੱਕ ਮਿਲਣਾ ਕੀ ਹੈ, ਸਾਡਾ ਕ੍ਰੈਡਿਟ ਬਣ ਜਾਂਦਾ, ਭਾਵੇਂ ਸਾਨੂੰ ਕੱਖ ਨਾ ਹੋਰ ਮਿਲੇ ਲੇਕਿਨ ਸਾਡਾ ਕ੍ਰੈਡਿਟ ਬਣ ਰਿਹਾ। ਜਿੰਨੀ ਵਾਰੀ ਨਾਮ ਜਪਦੇ ਹਾਂ ਉਹ ਸਾਨੂੰ ਅੱਗੇ ਛਡਾਏਗਾ ਕਿਉਂਕਿ ਤੁੱਕ ਸੱਚੀ ਹੈ। ਸੋ ਐਸਾ ਹਾਰੇ ਨਾਮ ਜਪੀਏ ਮਨ ਮੇ ਜੋ ਅੰਤੀ ਔਸਰੇ ਲੈ ਛੜਾ। ਮੰਨੇ ਜਮ ਕੇ ਸਾਥ ਨਾ ਜਾਏ, ਮੰਨੇ ਜਮ ਕੇ ਸਾਥ ਨਾ ਜਾਏ। ਇਹ ਤਾਂ ਉਹ ਪਹਿਲੀ ਹੈ ਵੀ ਜਿਹੜੇ ਦੋ ਹਿੱਸੇ ਹੈ, ਇੱਕ ਆਇਆ ਸੌਖੀ ਜਾਂਦੀ ਹੈ, ਦੂਸਰੀ ਔਖੀ ਹੁੰਦੀ ਹੈ, ਉਹਨਾਂ ਦੋਨਾਂ ਦਾ ਜ਼ਿਕਰ ਹੈ। ਔਰ ਉਹ ਦੋਨੋਂ ਇਸ ਬੋਡੀ ਦੇ ਅੰਦਰ ਹੈ ਹਿੱਸੇ, ਔਰ ਇੱਕ ਹੈ ਮਨਮੁੱਖ ਦਾ ਹਿੱਸਾ ਜਿਹੜਾ ਮਨ ਦੇ ਹੀ ਮਗਰ ਸਾਰੀ ਉਮਰ ਲੱਗਦਾ ਰਿਹਾ ਔਰ ਗੁਰੂ ਦੇ ਸ਼ਬਦ ਦੇ ਆਖੇ ਨਾ ਲੱਗਾ, ਉਹਨੂੰ ਤਕਲੀਫ ਹੁੰਦੀ। ਲੇਕਿਨ ਜਿਹਨਾਂ ਨਾਲ ਨਾਮ ਜਪਿਆ ਉਹਨਾਂ ਦਾ ਕ੍ਰੈਡਿਟ ਬਣਿਆ ਹੁੰਦਾ, ਉਹਨੂੰ ਜਮ ਧਿਆਨ ਨਾਲ ਹੱਥ ਪਾਉਂਦੇ ਹੈ ਵੀ ਇਸ ਬੋਡੀ ਨਾਲ ਅੱਗੇ ਕੀ ਆ। ਦੇਖੋ ਤੁਸੀਂ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹੋ, ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਪਰ ਕਦੀ ਨਹੀਂ ਉਹਦੇ 'ਤੇ ਇਮਾਨ ਆਉਂਦਾ ਵੀ ਆਹ ਕੀ ਲਿਖੇ ਆ। ਆਵਰ ਕਰਤੂ ਸਗਲੀ ਜਮ ਡਾਨੇ ਗੋਬਿੰਦ ਭਜਨ ਤਿਲ ਨਹੀਂ ਮਾ। ਉਹੋ ਜਿਹੀ ਰੂਹ ਨੂੰ ਜਦੋਂ ਅੱਗੇ ਲਿਜਾਂਦੇ ਉਹ ਕਹਿੰਦੇ ਭਾਈ ਚੱਲ, ਉਹ ਕਹਿੰਦੇ ਮੈਂ ਤਾਂ ਸੁਖਮਨੀ ਸਾਹਿਬ ਦੇ ਇੰਨੇ ਰੋਜ਼ ਪਾਠ ਕਰਦਾ ਰਿਹਾ, ਕਹਿੰਦੇ ਤੇਰੇ ਸੁਖਮਨੀ ਸਾਹਿਬ 'ਚ ਲਿਖਿਆ ਤੇਰੇ ਗੁਰੂ ਨਾਲ, ਪਾਠਾਂ ਨਾਲ ਥੋੜ੍ਹਾ ਬਚਾਉਣਾ ਤੂੰ, ਉਹ ਕਰਤੂਤ ਤਾਂ ਕੀਤੀ ਨਹੀਂ ਭਜਨ ਵਾਲੀ, ਪਾਠ ਦੇ ਪਾਠ ਲਈ ਅਤੇ ਇੱਕ ਤੁੱਕ ਵੀ ਰਿਕਮੈਂਡੇਸ਼ਨ ਨਹੀਂ ਲਈ ਹੈ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ। ਪਾਠ ਕਰਨਾ ਅਸੀਂ ਲੇਕਿਨ ਪਾਠ ਇਸ ਤਰੀਕੇ ਨਾਲ, ਆਹ ਹੁਣ ਅਸੀਂ ਪਾਠ ਦੇ ਸ਼ਬਦ ਹੀ ਵਿਚਾਰ ਰਹੇ ਹਾਂ, ਉਹਨੇ ਗਿਆਨ ਦਾ ਕੰਮ ਕਰਨਾ, ਅਸੀਂ ਗਿਆਨ ਲੈ ਕੇ ਉਹ ਕੰਮ ਕਰਨਾ ਜਿਹਦੇ ਨਾਲ ਅਸੀਂ ਸਾਡਾ ਮਰਨਾ ਸੌਖਾ ਹੋ ਜਾਏ। ਇਸ ਕਰਕੇ ਅੰਤ ਕਾਲ ਵੇਲੇ ਜਿਸ ਸਾਰੀ ਹੈ ਉਹ ਆਹ ਹਾਲ ਹੁੰਦੀ ਹੈ। ਉਹ ਕਹਿੰਦੇ ਅਵਰ ਕਰਤੂਤ, ਕਹਿੰਦੇ ਤੇਰੇ ਵਿੱਚ ਤਾਂ ਲਿਖਿਆ ਗੋਬਿੰਦ ਭਜਨ ਉਹ ਕਹਿੰਦੇ ਅਸੀਂ ਤਾਂ ਇੰਨਾ ਵੀ ਨਹੀਂ ਮੰਨਦੇ, ਬਾਣੀ 'ਚ ਲਿਖਿਆ ਗੁਰੂ ਅਰਜਨ ਦੇਵ ਜੀ ਨਾਲ, ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ, ਵੱਡਾ ਭੁਲੇਖਾ ਇਹ ਪਾਇਆ ਕਥਾ ਵਾਚਕਾਂ ਨੇ ਸਾਰਿਆਂ ਨੇ, ਜੀ ਪਾਠ ਕਰਨਾ ਵੀ ਤਾਂ ਭਜਨ ਹੀ ਹੈ, ਗੁਰਦੁਆਰੇ ਜਾਣਾ ਵੀ ਤਾਂ ਭਜਨ ਹੀ ਹੈ, ਲੰਗਰ ਦੀ ਸੇਵਾ ਕਰਦੇ ਵੀ ਸਾਰਾ ਭਜਨ ਹੈ, ਅਸੀਂ ਸਾਰਾ ਇਹ ਭਜਨ ਨਹੀਂ ਹੈ, ਸੰਤਾਂ ਕੋਲ ਜਾਣਾ ਵੀ ਭਜਨ ਹੀ ਹੈ, ਸਾਰਿਆਂ ਸਭ ਕੁਛ ਇਹ ਸਾਰਾ ਭਜਨ ਨਹੀਂ ਹੈ, ਅਸੀਂ ਕੋਈ ਖਰੂਦ ਕਰ ਰਹੇ ਹਾਂ, ਅਸੀਂ ਕਹਿੰਦੇ ਤੁਸੀਂ ਚੰਗੇ ਬਣਨੇ ਲੱਗੇ ਹੋ, ਪਰ ਭਜਨ ਨਹੀਂ ਹੈ, ਭਜਨ ਡਿਫਾਈਨ ਹੈ ਜੋ ਬਾਣੀ ਕਹਿੰਦੀ, ਇੱਕ ਵਾਰੀ ਬਾਣੀ 'ਚ ਇੱਕ ਥਾਂ ਆ ਗਿਆ ਉਹ ਇਕੁਏਸ਼ਨ ਬਣ ਜਾਂਦੀ ਹੈ, ਸਾਰੀ ਬਾਣੀ 'ਚ ਸਾਡੇ 'ਚ ਥੰਮ ਰੂਲ ਇਕੁਏਸ਼ਨ ਗੱਡੀਆਂ ਪਈਆਂ, ਇਕੁਏਸ਼ਨ ਕੀ ਹੁੰਦੀ ਮੈਥਮੈਟਿਕਸ ਦੀ ਸਭ ਤੋਂ ਵੱਡੀ ਕਾਢ ਹੈ ਇਕੁਏਸ਼ਨ, 2 + 2 = 4 3 - 2 = 1 ਨੈਵਰ 3 ਜਾਂ 2। ਇਸ ਕਰਕੇ ਸਾਰੀ ਬਾਣੀ ਜਿੱਥੇ ਇੱਕ ਵਾਰੀ ਬਾਣੀ ਨੇ ਕਹਿਤਾ ਉਹ ਸਾਰੀ ਬਾਣੀ 'ਚ ਸੱਚਾਈ ਸਦਾ ਲਈ ਚੱਲੇਗੀ, ਕਿਉਂਕਿ ਇਸ ਬ੍ਰਹਮ ਗਿਆਨ ਦਾ ਲੇਟੈਸਟ ਮੁਕੰਮਲ ਪੁਣਾ ਹੈ ਵੀ ਇਹਦੀ ਲਾਈਨ 7 ਹੈ, ਜੋ ਕਹਿ ਲਿਖ ਦਿੱਤਾ ਵੀ ਅਵਰ ਕਰਤੂਤ ਸਗਲੀ ਜਮਡਾਨੇ ਭਜਨ ਕੀ ਹੈ, ਭਜਨ ਹੈ ਆਤਮਕ ਜ਼ੁਬਾਨੀ ਯਾਦ ਅਸੀਂ ਸੰਗਤਾਂ ਨੇ ਕੀਤੀ ਹੈ, ਭਜ ਮਨ ਮੇਰੇ ਏਕੋ ਨਾਮ ਜੀਆ ਤੇਰੇ ਕੇ ਆਵੇ ਕਾਮ, ਭਜ ਮਨ ਮੇਰੇ ਏਕੋ ਨਾਮ ਜੀਆ ਤੇਰੇ ਕੇ ਆਹ ਤੇਰੇ ਜੀ ਦੇ ਕੰਮ ਆਏਗੀ, ਜਦੋਂ ਉਹਨੇ ਆਣ ਕੇ ਜਿੰਦ ਕੱਢਣੀ ਹੈ ਤੂੰ ਉਸ ਵੇਲੇ ਤੇਰੇ ਕੰਮ ਆਉਣਾ, ਉਹਨਾਂ ਨਾਲ ਹੱਥ ਨਹੀਂ ਧਿਆਨ ਨਾ ਪਾਉਣਾ ਵੀ ਇਸ ਨੇ ਤਾਂ ਨਾਮ ਜਪਿਆ, ਇਸ ਕਰਕੇ ਢਾਏ ਮੜੋ ਲੂਟਿਆ ਦੇਹੋਰਾ, ਉਹ ਧਨ ਫੜ ਲਈ ਕਿਉਂਕਿ ਉਹ ਇਕੱਲੀ ਸੀ, ਉਹ ਐਡੇ ਵੱਡੇ ਜਮਦੂਤ, ਸਾ ਧਨ ਪਕੜੀ ਇੱਕ ਜਾਣਾ, ਉਹ ਇਕੱਲੀ ਸੀ, ਢਾ ਉਹਦੀ ਅੰਦਰ ਵੜ ਕੇ ਸਾਪ ਕੱਢ, ਇਹ ਸਾਰੀਆਂ ਸਪਿਰਚੁਅਲ ਚੀਜ਼ਾਂ ਹੈ, ਇਹ ਤੁਹਾਨੂੰ ਦਿਸਣੀਆਂ ਨਹੀਂ, ਉਹਨੂੰ ਦਿਸਦੀਆਂ ਜਿਹੜਾ ਤੜਫ ਰਿਹਾ ਹੁੰਦਾ, ਜਿਹਦੀ ਜਾਨ ਨਿਕਲ ਰਹੀ ਹੁੰਦੀ ਹੈ। ਮੈਂ ਐਵੇਂ ਨਹੀਂ ਕਹਿ ਰਿਹਾ, ਲੇਟੈਸਟ ਜਿਹੜੀ ਰਿਸਰਚ ਡਾਕਟਰਾਂ ਦੀ ਆਈ ਹੈ ਰਸ਼ੀਆ 'ਚ, ਵੀ ਸਟਾਲਨ ਦੀ ਜਾਨ ਨਹੀਂ ਸੀ ਨਿਕਲਦੀ, ਸਟਾਲਨ ਇੰਨੀਆਂ ਉਹਨੇ ਮੌਤਾਂ ਇੰਨੀਆਂ ਥਰੀ ਕਿੰਨੀਆਂ ਵਾਰਾਂ ਸਾਰੀਆਂ ਰਸ਼ੀਆ ਦੇ, ਉਹ ਸਟਾਲਨ ਦਾ ਡਾਕਟਰਾਂ ਦੀ ਰਿਪੋਰਟ ਆ ਰਹੀ ਹੈ ਸਾਰੀ ਉੱਧਰੋਂ, ਵੀ ਸਟਾਲਨ ਦੀ ਅਖੀਰਲੀ ਉਮਰ 'ਚ ਜਦੋਂ ਉਹਦੀ ਜਾਨ ਨਿਕਲਣ ਲੱਗੀ, ਡਾਕਟਰਾਂ ਨੇ ਸਾਰਿਆਂ ਨੇ ਕਿਹਾ ਇੰਨਾ ਕੰਬ ਕਿਉਂ ਰਿਹਾ, ਇੰਨਾ ਕੰਬ ਰਿਹਾ ਸੀ ਉਹਦੇ ਹੱਥ ਪੈਰ ਸਾਰੇ, ਮਤਲਬ ਉਹਦਾ ਲਿਖ ਉਹ ਅਖੀਰ ਦੇ ਹੱਥ ਮਰੋੜੇ ਤਨ ਕੱਪੇ ਸਿਆਹ ਹੋਇਆ ਸੇਤ ਲਾਲ ਰੰਗ ਸੀ, ਚਿੱਟਾ ਪੂਣੀ ਵਰਗਾ ਰੰਗ ਉਸ ਵੇਲੇ ਹੋ ਜਾਂਦਾ, ਅੰਦਰੋਂ ਜਿੰਦ ਉਹਨਾਂ ਨੇ ਕੱਢਣੀ, ਜਿੰਦ ਨਿਕਲਣੀ ਜਾਂਦੀ ਨਹੀਂ ਕਿਉਂਕਿ ਜਿੰਦ ਦਾ ਪਿਆਰ ਹੈ ਸੀ ਜਿਸਮ ਦੇ ਨਾਲ, ਉਹ ਅੰਦਰੋਂ ਨਿਕਲਦੀ ਨਹੀਂ ਹੈ ਲਾਈਫ, ਪ੍ਰਾਣ ਨਿਕਲਦੇ ਨਹੀਂ ਅੰਦਰੋਂ, ਉਹ ਫਿਰ ਉਹਨੂੰ ਧੂ ਕੇ ਲਿਜਾਂਦੇ, ਉਹ ਕਹਿੰਦੇ ਤੁਹਾਨੂੰ ਛੱਡਦੇ ਨਹੀਂ, ਉਹ ਕਹਿੰਦੇ ਮੈਨੂੰ ਤੁਸੀਂ ਛੱਡ ਜਾਓ, ਮੈਨੂੰ ਉੱਥੇ ਕਰਨਗੇ ਕੀ, ਕਹਿੰਦੇ ਕੱਲ੍ਹ ਦੱਸਿਆ ਸੀ ਅਸੀਂ ਵੀ ਉੱਥੇ ਕਬੀਰ ਸਾਹਿਬ ਦਾ ਸ਼ਬਦ ਹੈ ਵੀ ਉੱਥੇ ਉਹ ਜਮਦੂਤ, ਕਹਿੰਦੇ ਸਾਨੂੰ ਨਹੀਂ ਪਤਾ ਤੇਰਾ ਲਿਸਟ 'ਚ ਨਾ, ਅਸੀਂ ਤੈਨੂੰ ਲੈ ਜਾਣਾ ਹੁਣ, ਉਹ ਕਹਿੰਦਾ ਮੈਂ ਉੱਥੇ ਕਰਨਗੇ ਕੀ ਮੈਨੂੰ, ਕਹਿੰਦੇ ਉੱਥੇ ਉਹਨਾਂ ਨੇ ਇਹੋ ਪੁੱਛਣਾ ਕਹਾਂ ਤੂੰ ਖੱਟਿਆ ਕਹਾਂ ਗਵਾਇਆ, ਜਿਹੜੇ ਨੇਕ ਕੰਮ ਵੀ ਕਰਦੇ ਆ ਉਹਨਾਂ ਦਾ ਵੀ ਲੇਖਾ ਉੱਥੇ ਹੈ, ਉਹਨਾਂ ਨੂੰ ਕੁਛ ਕਹਿ ਨਹੀਂ ਸਕਦੇ, ਪਰ ਆਰਾਮ ਨਾਲ ਜਾਂਦੇ ਆ, ਲੇਕਿਨ ਉਹਦਾ ਫਲ ਵੱਢਣ ਲਈ ਮੁੜ ਕੇ ਆਉਂਦੇ, ਉਹ ਮੁਕਤ ਨਹੀਂ ਹੁੰਦੇ, ਨਾਮ ਜਪਣ ਵਾਲੇ ਨੂੰ 3 ਸਜਾਵਾਂ ਨਹੀਂ ਹੈ, ਨਾਮ ਜਪਣ ਵਾਲਾ ਜਮਾਂ ਦੇ ਨਾਲ ਨਹੀਂ ਜਾਂਦਾ ਜੇ ਜ਼ਿਆਦਾ ਜਪਿਆ ਹੋਏ, ਦੂਸਰੀ ਸਜ਼ਾ ਦੂਸਰਾ ਉਹਨੂੰ ਫੈਸਿਲਿਟੀ ਕੀ ਹੈ ਨਾਮ ਜਪਣ ਵਾਲੇ ਨੂੰ, ਉਹ ਧਰਮਰਾਜ ਦੇ ਨਹੀਂ ਜਾਂਦਾ, ਉਹਦਾ ਫਰੀਵੇ ਹੋਰ ਹੈ ਰੱਬ ਨੂੰ ਜਾਣ ਨੂੰ ਉਹਨਾਂ ਰੂਹਾਂ ਦਾ, ਤਦੇ ਬਾਬੇ ਨਾਨਕ ਦੀ ਤੁੱਕ ਹੈ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਧਰਮਰਾਜ ਨਹੀਂ ਉਹਨਾਂ ਦਾ ਲੇਖਾ ਕਰ ਸਕਦਾ, ਬਲਕਿ ਬਾਣੀ 'ਚ ਲਿਖਿਆ ਧਰਮਰਾਜ ਆਪਣੀ ਕੁਰਸੀ ਤੋਂ ਉੱਠ ਕੇ ਜਦੋਂ ਰੂਹਾਂ ਜਾਂਦੀਆਂ ਤਾਂ ਦੂਰੋਂ ਨਮਸਕਾਰ ਕਰਦਾ ਵੀ ਮੈਂ ਵੀ ਜੂਨ 'ਚ ਹੈ ਕਿਤੇ ਮੈਂ ਵੀ ਛੁੱਟ ਜਾਵਾਂ, ਧਰਮਰਾਜ ਵੀ ਜੂਨ 'ਚ ਹੈ, ਕਾਲ ਮੇਲੇ ਦੇ ਭੇਟ ਸੇਵਕ ਨੇ ਤਾਂ ਹੋਈ ਕਾਲ ਐਡਾ ਵੱਡਾ ਇੰਚਾਰਜ ਮੌਤ ਦਾ, ਉਹ ਵੀ ਅੱਗੇ ਆਣ ਕੇ ਸਰੋਪਾ ਲੈ ਕੇ ਮਿਲਦਾ, ਬਾਣੀ 'ਚ ਲਿਖੇ ਆ। ਇਹ ਸਾਰੇ ਹੈ, ਲੇਕਿਨ ਜਿਹਨਾਂ ਦਾ ਮੌਨ ਰੱਬ ਦੇ ਹਜ਼ੂਰ ਜਾਂਦੇ ਹੈ, ਇਸ ਕਰਕੇ ਜਿਹੜੇ ਬਾਕੀ ਹੈ ਉਹਨਾਂ ਦਾ ਹਾਲ ਹੁੰਦਾ ਵੀ ਢਾਏ ਮੜੋਲੀ ਲੂਟਿਆ ਦੇਹੁਰਾ ਕੀ ਦੇਹ ਨੂੰ ਅੰਦਰ ਲੁੱਟ ਲੈਂਦੇ। ਜਿੱਦਾਂ ਮੁਹੰਮਦ ਗਜ਼ਬ ਨਹੀਂ ਆਇਆ ਔਰ ਸੋਮਨਾਥ ਦਾ ਮੰਦਰ ਆ ਗਏ, ਮਾਰ ਮਾਰ ਗੁਰਜਾਂ ਤੋੜ ਸਿੱਟਿਆ, ਸਭ ਮਾਰ ਕੇ ਲੈ ਗਏ, ਸਭ ਲੁੱਟ, ਹੂਬ ਹੂ ਇਸ ਦੇਹੀ ਦਾ ਉਹ ਹਾਲ ਹੁੰਦਾ। ਢਾਏ ਮੜੋਲੀ ਲੂਟਿਆ ਦੇਹੋ, ਉਹ ਜਾਨ ਫੜ ਲਈ, ਸਾ ਧਨ ਪਕੜੀ ਏਕ ਜਾਨਾ। ਉਹ ਇਕੱਲੀ ਸੀ, ਇੰਨੇ ਜਮਦੂਤ। ਅਗਲੀ ਲਾਈਨ ਲਾਈ ਗੁਰੂ ਬਾਬੇ ਨਾਨਕ ਨੇ ਵੀ ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਚ ਜਾਨਾ। ਜਮ ਡੰਡਾ, ਡੰਡੇ ਦਾ ਮਤਲਬ ਐਡੇ ਭਿਆਨਕ ਉਹਨਾਂ ਦੀਆਂ ਸ਼ਕਲਾਂ ਹੁੰਦੀਆਂ ਜਮਾਂ ਦੀਆਂ, ਉਹ ਡਰਦਾ ਡਰਦਾ ਜਾਂਦਾ ਨਾਲ। ਗਲ ਸੰਗਲ ਪੜਿਆ, ਸੰਗਲ ਕੋਈ ਮੈਂ ਵਾਲਾ ਸੰਗਲ ਨਹੀਂ ਪਾਉਂਦੇ, ਸੰਗਲ ਹੈ ਅਟੈਚਮੈਂਟ ਦਾ, ਮੋਹ ਦਾ। ਬੰਦਾ ਅਟੈਚ ਹੋਇਆ ਹੁੰਦਾ, ਉਹ ਇੱਥੋਂ ਜਾਣਾ ਨਹੀਂ ਚਾਹੁੰਦਾ, ਬੱਚਿਆਂ ਦੇਖ ਦੇਖ ਤਾਂ ਰੋਂਦਾ, ਰੂਹ ਰੋਂਦੀ ਹੈ, ਉਹਨੂੰ ਛੱਡਦੀ, ਕਹਿੰਦੇ ਤੈਨੂੰ ਛੱਡ ਦੇਣਾ, ਕਹਿੰਦੇ ਮੇਰੇ ਮੇਰੀ ਫਲਾਨੀ ਲੜਕੇ ਲਈ ਵਿਆਹੁਣ ਵਾਲੀ ਹੈ, ਮੈਨੂੰ ਛੱਡ ਜਾ, ਅੱਜ ਦੀ ਰਾਤ ਮੈਨੂੰ ਦੇ ਦਿਓ, ਮੈਂ ਕੱਲ੍ਹ ਜ਼ਰੂਰ ਨਾਮ ਜਪੂੰਗਾ। ਉਹ ਕਹਿੰਦੇ ਇਹ ਗੱਲ ਗਲਤ ਹੈ, ਕਿਉਂਕਿ ਆਮ ਉਹ ਪੁਲਿਸ ਐਡੀ ਤਕੜੀ ਹੈ, ਆ ਸਾਡੀ ਪੁਲਿਸ ਵਾਲੀ ਨਹੀਂ, ਕੱਲ੍ਹ ਦੱਸੀ ਸੀ ਵੀ ਇਹਨਾਂ ਦਾ ਅੱਗਾ ਸ਼ੇਰ ਦਾ, ਅਤੇ ਜਦੋਂ ਪੈਂਦੇ ਐਨ ਘੋੜਿਆਂ 'ਚ ਚੜ੍ਹ ਕੇ ਪਿੰਡ ਕਿਸੇ ਨੂੰ ਫਾੜਨ ਜਾਂ ਸਾਰੇ ਅੱਗਿਓਂ ਵੱਡੀ ਲੈ ਕੇ ਚੁੱਪ ਕਰਕੇ ਵਾਪਸ ਆ ਜਾਂਦੇ, ਉਹਨਾਂ ਨੇ ਵੱਡੀ ਵੀ ਨਹੀਂ ਲੈਣੀ। ਉਹ ਕਹਿੰਦਾ ਕੋਈ ਵੀ ਖਰਚ ਹੋ, ਉਹ ਸ਼ਬਦ 'ਚ ਲਿਖਿਆ ਵੀ ਤੁਹਾਡਾ ਜਿਹੜਾ ਖਰਚ ਹੈ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਵੱਡੀ। ਉਹ ਕਹਿੰਦੇ ਇੱਥੇ ਨਹੀਂ ਇਹ ਚੀਜ਼ ਚੱਲਦੀ, ਉਹ ਮੈਂ ਸ਼ਬਦ 'ਚ ਕਲੀਅਰ ਲਿਖਿਆ। ਇਸ ਕਰਕੇ ਜਦੋਂ ਉਹ ਆਉਂਦੇ ਹੈ ਉਹਨਾਂ ਦੇ ਉਹਨੂੰ ਜਾਨ ਨੂੰ ਕੱਢ ਕੇ ਅਤੇ ਉਹਨੂੰ ਲਿਜਾਣ ਲੱਗਦੇ ਆ, ਕਹਿੰਦੇ ਮੈਨੂੰ ਅੱਜ ਦੀ ਰਾਤ ਛੱਡ ਜਾਓ ਜਾਂ ਮੇਰਾ ਆਹ ਕੰਮ ਰਹਿੰਦੇ ਆ, ਮੈਨੂੰ ਆਹ ਇਹ ਕੀ ਹੈ। ਬੰਦਾ ਇੰਨਾ ਬੰਦਾ ਫਿਜ਼ੀਕਲੀ ਦੁੱਖ ਨੂੰ ਕੁੱਖ ਨਹੀਂ ਮੰਨਦਾ, ਜਿਹੜੀ ਇੰਟਰਨਲੀ ਅੰਦਰ ਅਸੀਂ ਦੁਖੀ ਹੁੰਦੇ ਹਾਂ ਕਿਸੇ ਵੇਲੇ, ਉਹ ਬੰਦਾ ਸਹਾਰ ਨਹੀਂ ਸਕਦਾ। ਇਸ ਕਰਕੇ ਉਹ ਜਿਹੜੇ ਅੰਦਰਲੀ ਸੂਖਸ਼ਮ ਕਾਇਆ ਨੂੰ ਲਿਜਾਂਦੇ ਨਾਲ, ਇੱਕ ਆ ਸਾਡੀ ਫਿਜ਼ੀਕਲ ਕਾਇਆ ਬਾਹਰ ਹੈ, ਇੱਕ ਅੰਦਰ ਸੂਖਸ਼ਮ ਕਾਇਆ ਜਿਹੜੀ ਇਹ ਆਹ ਕਾਇਆ ਸਾੜ ਦਿੱਤੀ ਜਾਂਦੀ ਹੈ, ਅੰਦਰਲੀ ਕਾਇਆ ਸੂਖਸ਼ਮ ਨਾਲ ਜਾਂਦੀ ਹੈ, ਜਿਹੜੀਆਂ ਉੱਥੇ ਉੱਥੇ ਲਾਈਨਾਂ 'ਚ ਧਰਮਰਾਜ ਦੇ ਉਹ ਰੂਹਾਂ ਪਛਾਣੀਆਂ ਜਾਂਦੀਆਂ ਵੀ ਫਲਾਨਾ ਸਿੰਘ ਹੈ, ਫਲਾਨੀ ਸੋਲ ਹੈ, ਫਲਾਨੀ ਆਤਮਾ ਹੈ। ਉਹਦੇ ਆਲੇ ਦੁਆਲੇ ਇੱਕ ਸੂਖਸ਼ਮ ਬੋਡੀ ਹੁੰਦੀ ਹੈ ਜਿਹੜੀ ਨਾਲ ਰਹਿੰਦੀ ਹੈ ਸਾਰੀ, ਉਹਨੂੰ ਫਿਰ ਗਾਂ ਜੂਨਾਂ ਮਿਲਦੀਆਂ ਸਭ ਕੁਛ, ਕੋਈ ਜਿੰਨੀਆਂ ਵੀ ਉਹਦੇ ਕਰਮਾਂ ਦੇ ਹਿਸਾਬ ਦੇ ਨਾਲ, ਜਾਂ ਵਾਪਸ ਫਿਰ ਮਾਨਸ ਦੇ ਜਨਮ ਦਾ ਬਾਹਰਲਾ ਲਿਫਾਫਾ ਮਿਲ ਜਾਂਦਾ ਉਹਨੂੰ ਮਾਨਸ ਜਨਮ ਦਾ, ਲੇਕਿਨ ਅੰਦਰਲੀ ਸੂਖਸ਼ਮ ਕਾਇਆ ਹੀ ਸਾਨੂੰ ਕਈ ਬੜੇ ਬੜੇ ਸਾਡੇ ਜਿਹੜੇ ਨਾਮ ਜਪਣ ਵਾਲੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ, ਉਹ ਨੌਜਵਾਨ ਕਾਲਜ ਦੇ ਮੁੰਡੇ, ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਅੱਗੇ ਜਮ ਹੈ ਜਾਂ ਅੱਗੇ ਕੋਟਾਂ ਪੈਂਦੀਆਂ ਜਾਂ ਸਾਰਾ ਅਤੇ ਸਰੀਰ ਤਾਂ ਇੱਥੇ ਰਹਿ ਜਾਂਦਾ, ਅੱਗੇ ਮੋਹਲਿਆਂ ਨੂੰ ਕੁੱਟਦੇ ਹੈ, ਅੱਗੇ ਕੀ ਚੀਜ਼ ਜਾਂਦੀ ਹੈ, ਸਰੀਰ ਤਾਂ ਇੱਥੇ ਸਾੜ ਦਿੰਦੇ। ਉਹ ਕਹਿੰਦੇ ਕਾਕਾ ਗੱਲ ਸੁਣ, ਅਤੇ ਉਹਨੇ ਹੁੰਦੇ ਨੇ ਜੀ ਸ਼ੀਸ਼ੀ ਸੁਘਾਉਂਦੇ ਹੁੰਦੇ ਸੀ ਬੇਹੋਸ਼ ਕਰਨ ਲਈ, ਉਹ ਕਹਿੰਦੇ ਤੇਰਾ ਇੱਕ ਹੱਥ ਵੱਢਣਾ ਹੋਵੇ ਅਤੇ ਤੂੰ ਵਢਾ ਲਏਗਾ, ਕਹਿੰਦੇ ਜੀ ਬਹੁਤ ਦੁੱਖ ਲੱਗੂਗਾ, ਕਹਿੰਦੇ ਜੇ ਤੈਨੂੰ ਸ਼ੀਸ਼ੀ ਸੰਘਾ ਦੇਈਏ, ਕਹਿੰਦੇ ਜੀ ਫਿਰ ਤਾਂ ਪਤਾ ਹੀ ਨਹੀਂ ਲੱਗਦਾ, ਕਰ ਸਭ ਕੁਛ ਕਰ ਲੈਂਦੇ ਆ। ਕਹਿੰਦੇ ਉਹ ਇਹੋ ਚੀਜ਼ ਹੈ, ਦੁੱਖ ਅੰਦਰਲੀ ਸੂਖਸ਼ਮ ਕਾਇਆ ਨੂੰ ਲੱਗਦਾ, ਉਹਦਾ ਕਨੈਕਸ਼ਨ ਤੋੜ ਦਿੰਦੇ ਡਾਇਰੈਕਟ ਸਾਰਾ ਬੜੀ। ਇਸ ਕਰਕੇ ਬੜੀਆਂ, ਕਿਉਂਕਿ ਜਿਹੜੀ ਇਸੇ ਕਰਕੇ ਸਾਈਕਾਲਟੀ ਸਾਈਕੋਲੋਜਿਸਟ ਬਾਕੀ ਸਾਇੰਸਾਂ ਨਾਲੋਂ ਅਲਹਿਦਾ ਹੋ ਗਏ। ਉਹ ਕਹਿੰਦੇ ਤੁਸੀਂ ਬਾਹਰਲਾ ਇਲਾਜ ਕਰ ਰਹੇ ਹੋ, ਅਸਲ ਤਾਂ ਮਨ ਬਿਮਾਰ ਹੈ। ਇਸ ਕਰਕੇ ਜਿਹੜੀ ਅਸਲ ਚੀਜ਼ ਆ ਉਸ ਆਹ ਬਾਣੀ 'ਚ ਦਿੱਤੀ ਹੈ ਵੀ ਉਸ ਵੇਲੇ ਉਹ ਸੂਖਸ਼ਮ ਕਾਇਆ ਨੂੰ ਗਾਂਹ ਲਿਜਾਂਦੇ ਹੈ, ਉਹਦੇ ਨਾਲ ਉਹਦੀਆਂ ਕਰਤੂਤਾਂ ਔਰ ਨਾਲ ਹੀ ਅੰਦਰ ਆਤਮਾ ਕਹਿਦਾ ਹੈ। ਹਾਲੀ ਉਹਨੇ ਅੰਦਰ ਆਪਣੀ ਆਤਮਾ ਨਾਮ ਜਪ ਜਪ ਕੇ ਪ੍ਰਗਟ ਨਹੀਂ ਕੀਤੀ, ਤੋ ਇਹ ਸਾਰੀਆਂ ਉਹਦੇ ਐਕਸ਼ਨ, ਉਹਦਾ ਮਨ मन भी नाल जांदा, सूक्ष्म काया हुंदी अंदर आत्मा, ये सारियां चीज़ां गां धर्मराज उहदे मुताबिक फिर जून मिल जाती जां मुड़ के फिर इंसान दी मिल जाती। इस करके वह जो जिसम ढौंदे आ आण के वह जरा अंत वेला है वह ही सब तो मुश्किल वेला है। कल दस्या सी भी गुरु अमरदास साहब कहिंदे क्या जाने किव मरेंगे, कैसा मरना होई किसी ने कोई पता नहीं मैं कि मौत मरना, क्या जाने कि मरेंगे कैसा मरना होई। पर अगे जवाब देंदे ने साहेब मनो न विसरे तां सहला मरना है, सौखा मरना हो जाता। ये देखिया गई सारिया चीज़ा तो अगले उस जमतू ते है क्योंकि उस वेले सब तो ज़्यादा मोह तंग करता, मोह का संगल पैंदा, अटैच होया हुंदा बच्चियां नाल कोठियां नाल पिछे नाल, जाना नहीं चाहता दुनिया छड़ना नहीं चाहता, उस उन्हू संगल के अटैचमेंट है हाली इन्हें जींदे जी ये संगल तोड़े नहीं है। इस करके कहते जेडे मन का मनन हो जाता नाम का, मने जम के साथ न जाए। इस करके जम है सब कुछ हुंदा लेकिन सारिया स्पिरिचुअल चीज़ा है जड़ियाँ बंदा ये चीज़ों नहीं मनता उदरा तरसे दे नाल बाणी पढ़े उस जो लिखिया सच है उदा ही होनी है। इस करके महाराज ने यदि रहाओ की तुक लाई भी हे अकाल पुरख मैं किसी तरह नहीं होर बच सकता, मैं तेरा नाम उचरांगा और नहीं तो अगले जमदल ना जे ना उचरिया जमदल बिखम का ना जम आ जाने हैं। बाबा नानक रहाओ की तुक दे रहा ओ सारी राम नामा उचर मना, बाणी भी लिख सकते थे इतने पाठ भी लिख सकते सब कुछ लिख सकते थे लेकिन 23 तो कहाँ पाठ दे अगेंस्ट और एक भी तुक नहीं पाठ करन दी। असी क्यों इन्ना जोर ला रहे हैं, दुनिया उठ रही है हुण समझ रही है, असी साल साल भर दा मैं टाइम दिता सारियां नूं भी एक तुक रिकमेंडेशन ले लिया दे पाठ करन दे नहीं, लेकिन पाठ छड़ना नहीं है पाठ जा असी पाठ कर करके सब चीज़ां याद करनियाँ, लेकिन है भी इहदा जो ज्ञान का काम है वह अंदरों चीज़ तो फलनी भी साढ़ा कुछ सार भी जाए। मतलब पहले ही जप च लिखिया असंख ग्रंथ मुख वेद पाठ, भावें असंखा ग्रंथा के मूँह ना पाठ करी चल तेरे पले कख नहीं पैना। बाबा नानक ही तीन स्टैंडिंग ऑर्डर दिता भी पढ़िया ना ही भेद बुझिया पावना, फिर कहें अकली पढ़ के बुझिए अकली की पाइए मान नानक होर गल्लां शतान। बाबा नानक मुसलमान बोली च लिखता, फिर वो लिखते ये बाणी कादरी दिती है दखड़ी औकर जाइए समझे सूझे पढ़ पढ़ बूझे अंत निरंतरे साचा। इनियां तुकां सारियां असी कंप्यूटराइज बाणी हो गई है, कोई कथावाचक साढ़े नाल कोई ऐसियां गल्लां नहीं कोई कर सकता, बाणी का उदाहरण देना पएगा बाणी के हिसाब न सारी चीज़ के फैसले हो रहे हैं। इस करके सचकृत बाणी असी तदे शब्द लिया तो पहला भी जिन्हें लाए उन्हें लड़ी जोड़ रहे हैं भी उन्होंने किस तरह जम ले जाते हैं। ढाए मरोली लूटे आदे हो सातन पकड़ी एक जाना, जमा दा पै जम डंडा, वो डरदी उस वेले कंबदी है रू जसों कंबदा सारा, जिस वेले वो देखते है सारे कई तड़ाका निकल जाता। तदे चौपाई च पाठ च आया मरण काल का त्रास न मारो, त्रास कहिंदे तड़ाका बंदे दा निकल जाता भी आ क्यों लगा। इस करके मरण वेला सौखा करना असी तो ढाए मडोली लूटिया देरा सात अन पकड़ी एक जना, वो की सी ओदी पोजीशन की सी उस वेले जाम डंडा गले संगल पड़े, संगल अटैचमेंट था जड़ा बंदा नाम जप के फकर होया ओके रहिंदा इस दुनिया च ही है लेकिन उस हिसाब ना चलता कि मैं कहते मरन वेले ये चीज़ा ने याद रहन। बाबा नानक ना दो लाइन सिर्फ लिखिया कि जिस जिसमना तू इन्ना प्यार कर रहे और जड़ा धन तू जोड़ी जाना है ये विच तेरी बिरती रही सारी, ये नहीं भी असी धन कमाना नहीं है असी सब कुछ करना है लेकिन ये विचे का मतलब है कि इन्ना धन इकट्ठा करी जाना ਕੱਲ ਨੂੰ ਜੇ ਕਿਤੇ ਤੇਰੀ ਬੈਂਕਰਪਸੀ ਹੋ ਗਈ ਉਸ ਬੈਂਕ ਦੀ, ਤੇਰੀ ਜਾਨ ਨਿਕਲ ਜਾਣੀ ਹੈ, ਤੇਰਾ ਹਾਰਟ ਫੇਲ ਹੋ ਜਾਣਾ। ਇਹ ਤੂੰ ਅਟੈਚ ਹੋਏ ਆ ਜਿਹੜਾ ਭਾਜਨ ਆ ਸਾਡਾ, ਜਾਂ ਸਾਰੀ ਚੀਜ਼ ਅਸੀਂ ਕਹਿੰਦੇ ਵੀ ਠੀਕ ਆ, ਹੱਥਾਂ ਦੀ ਮੈਲ ਆ, ਹੋਰ ਕਮਾ ਲਾਂਗੇ ਬੈਂਕ ਫੇਲ। ਸੋ ਇਹ ਐਸੀਆਂ ਚੀਜ਼ਾਂ ਹੈ ਜਿਹਨਾਂ ਨਾਲ ਇੱਕ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਆਲੇ ਦੁਆਲੇ ਫਿਰ ਦੇਖੋ ਤੁਸੀਂ, ਮਰਦੇ ਬੰਦੇ ਜਾਂ ਸਾਰੇ, ਕਈ ਸੌਖੇ ਮਰਦੇ, ਕਈ ਮੁਸ਼ਕਿਲ ਮਰਦੇ, ਉਹ ਸਾਰਿਆ ਆਹ ਹਾਲ ਉਸ ਵੇਲੇ ਹੁੰਦਾ ਵੀ ਢਾਏ ਮੜੋਲੀ ਲੂਟਿਆ ਦੇਹੋਰਾ ਸਾ ਧਨ ਪਕੜੀ ਏਕ ਜਾਂ, ਕਿਉਂਕਿ ਉਹ ਇਕੱਲੀ ਸੀ, ਉਹ ਜਮਦੂਤ ਇੰਨੇ ਸੀ। ਫਿਰ ਅੱਗੇ ਕੀ ਲਿਖਿਆ ਜੀ, ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ, ਉਹ ਜਿਹਨਾਂ ਦੇ ਆਖੇ ਲੱਗ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੰਨੇ ਔਗੁਣ ਕੀਤੇ ਸੀ ਇਹਨਾਂ ਦੇ ਨਾਲ, ਉਹ ਸਾਡੇ ਭੱਜ ਗਏ। ਉਹ ਬਾਜਾ ਮਾਰਦੀ ਰਹੋ ਤੁਸੀਂ ਸਾਰੇ, ਤੁਹਾਡੇ ਸਾਰੇ ਮੈਂ ਆਖੇ ਲੱਗਦਾ ਰਿਹਾ ਸਾਰੇ, ਕਹਿੰਦੇ ਅਸੀਂ ਨਹੀਂ ਰਹਿੰਦੇ ਅਸੀਂ ਜਾਂਦੇ ਹਾਂ। ਉਹ ਕਹਿੰਦੇ ਉਹ ਸਾਡੀ ਸਾਰੀ ਉਮਰ ਤੁਹਾਡੇ ਆਖੇ ਲੱਗਾ, ਤੁਸੀਂ ਜਰਾ ਕਿਤੇ ਦਮ ਮਾਰੋ। ਉਹ ਗੱਲ ਹੁੰਦੀ ਆ ਪਿੰਡੇ ਥਾਂ ਵਾਲੀ ਵੀ ਪਿੰਡ ਨੂੰ ਅੱਗ ਲੱਗੀ ਅਤੇ ਕੁੱਤਾ ਰੂੜੀ 'ਤੇ, ਸਾਡੇ ਪਿੰਡ ਨੂੰ ਅੱਗ ਲੱਗੀ, ਕੁੱਤਾ ਮਾਰ ਆਰਾਮ ਨਾਲ ਰੂੜੀ 'ਤੇ ਚੜ੍ਹ ਜਾਂਦਾ। ਤੋ ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ। ਮਤਲਬ ਇਹ ਪੰਜ ਐਸੇ ਹੈ ਜਿਹੜੇ ਸਾਡੇ ਨਾਲ ਨਹੀਂ ਨਿਭਣੇ, ਅਸੀਂ ਇਹਨਾਂ ਦੇ ਆਖੇ ਲੱਗ ਲੱਗ ਕੇ ਸਾਰਾ ਜੀਵਨ ਖਰਾਬ ਕਰ ਲੈਂਦੇ ਹਾਂ। ਇਹਨਾਂ 'ਤੇ ਕੰਟਰੋਲ ਸੀ ਅਤੇ ਪੁਰਾਤਨ ਸਿੰਘਾਂ ਦਾ ਸੀ, ਸਾਰੇ ਜਿਹਨਾਂ ਨਾਲ ਨਾਮ ਦੇ ਧਣੀ ਸੀ ਉਹ ਬਾਣੀ ਨੂੰ ਸਮਝਦੇ ਸੀ। ਇਸ ਕਰਕੇ ਜਿਹੜਾ ਇਹ ਪੰਜਾਂ ਦੇ ਆਖੇ ਲੱਗਣਾ ਉਹ ਹੈ, ਜੇ ਤਾਂ ਤੁਸੀਂ ਨਾਮ ਦੀ ਮੰਨਣ ਦੀ ਅਵਸਥਾ ਤੱਕ ਚੱਲ ਗਏ ਤਾਂ ਮੰਨੇ ਕੀ ਗੱਤ ਕਹੀ ਨਾ ਜਾਏ, ਤੂੰ ਮੰਨੇ ਜੰਮ ਕੇ ਸਾਥ ਨਾ ਜਾਏ। ਜੰਮਦੇ ਹੁਣ ਝੂਠ ਕੱਢ ਦੋਗੇ ਵੀ ਜੰਮ ਹੈ ਨਹੀਂ। ਕੱਲ੍ਹ ਦੱਸਿਆ ਸੀ ਨਹੀਂ, ਜੇ ਪੁਲਿਸ ਨਾ ਹੋਵੇ ਇੱਥੇ, ਸਾਡੀ ਮਾਂ ਭੈਣਾਂ ਸਾਡੇ ਸਾਹਮਣੇ ਖੋਹ ਕੇ ਲੈ ਜਾਣ ਗੁੰਡੇ ਔਰ ਬੇਇੱਜ਼ਤੀ ਕਰਨ, ਉਹ ਡਰਦੇ ਆ ਅਤੇ ਸਿਰਫ ਪੁਲਿਸ ਕੋਲੋਂ ਡਰਦੇ ਆ। ਇਸ ਤਰ੍ਹਾਂ ਜਿਹੜੀ ਇਹ ਰਚਨਾ ਹੈ ਸਾਰੀ, ਇਹਦੇ 'ਤੇ ਉਹ ਧਰਮਰਾਜ ਔਰ ਉਹਦੇ ਸਾਰਾ ਇਹ ਚੀਜ਼ਾਂ ਡਿਸਿਪਲਿਨ 'ਚ ਆ ਸਾਰੀ ਚੀਜ਼, ਡਰ 'ਚ ਹੈ, ਭੈ ਬਿਨ ਭੈ ਦੇ ਵਿੱਚ ਹੈ ਸਾਰੀ ਚੀਜ਼। ਇਸ ਕਰਕੇ ਜਿਹੜਾ ਇਹ ਢਾਏ ਮਡੋਲੀ ਲੂਟਿਆ ਦੇਹਰਾ ਸਾ ਧਨ ਪਕੜੀ ਏਕ ਜਲਾਂ, ਉਹ ਭਾਗ ਗਏ ਇਸੇ ਪੰਜ ਜਣਾਂ ਪਰਾਂ ਹੋ ਜਾਂਦੇ ਆ। ਉਹ ਕਾਹਦੇ ਲਈ ਕਰਦਾ ਰਿਹਾ? ਆ ਦੇਖੋ ਹੁਣ ਸ਼ਬਦ ਦਾ ਤੋੜਾ ਦੇਣ ਲੱਗੇ ਬਾਬਾ ਨਾਨਕ ਔਰ ਕਮਾਲ ਦੀਆਂ ਤੁਕਾਂ ਜੋ ਗੁਬਰ ਦੀਆਂ ਕਹਿੰਦੇ ਹੈ ਵੀ ਤੂੰ ਇਸ ਸਰੀਰ ਲਈ ਸਭ ਕੁਛ ਕਰਦਾ ਰਿਹਾ, ਇਹ ਤਾਂ ਭਸਮ ਦੀ ਢੇਰੀ ਹੋ ਗਈ। ਤਨ ਭਸਮੇ ਢੇਰੀ ਅਤੇ ਧਨ ਲੋਕਾਂ ਕੇਰੀ, ਦੋ ਲਾਈਨਾਂ ਦਿੱਤੀਆਂ ਬਾਬੇ ਨਾਨਕ। ਧਨ ਤਾਂ ਸਵਾਹ ਜਿਹੜਾ, ਔਰ ਜਿਹੜੀ ਧਨ ਤੂੰ ਜੋੜਿਆ ਇਹ ਇਹ ਲੋਕਾਂ ਨਾਲ ਉਹ ਤਾਂ ਚਲਾ ਗਿਆ। ਤਾਂ ਤਨ ਕਦੋਂ ਦੀ ਬਾਬਾ ਆਵਾਜ਼ ਚੱਕ ਰਿਹਾ, ਤਨ ਭਸਮੇ ਢੇਰੀ ਔਰ ਧਨ ਲੋਕਾਂ ਕੋਈ ਸਾਥ ਨਾ ਚਾਲੇ ਲੱਖ ਕਰੋੜੇ, ਲੱਖਾਂ ਕਰੋੜਾਂ ਜੋੜ ਲਓ ਨਾਲ ਨਹੀਂ ਜਾਣਾ। ਇਹ ਐਸੇ ਲਾਈਟ ਹਾਊਸ ਦਿੱਤੇ ਬਾਣੀ ਦੇ ਵਿੱਚ, ਜਿਹੜਾ ਬੰਦਾ ਸੁਧਰਦਾ ਫਿਰ ਸਾਥ ਨਾ ਚਾਲੇ ਲੱਖ ਕਰੋੜਾ, ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰਿਹਾ। ਪੁਕਰੋ ਕਹਿੰਦੇ ਆ ਕੋਈ ਦੁਸ਼ਮਣਾਂ 'ਚ ਕਰਿਆ ਹੋਏ ਪਿੰਡੀ ਥਾਈਂ ਵਾਰ 'ਚ, ਉਹਦੇ ਪਿੱਛੋਂ ਛਡਾਉਣ ਵਾਲੇ ਆ ਜਾਣ ਉਹਦੇ, ਉਹ ਕਹਿੰਦੇ ਲੈ ਵੀ ਤੁਸੀਂ ਬੜੇ ਮੌਕੇ ਸਿਰ ਪੁੱਕਰੇ ਮੈਨੂੰ, ਮੈਨੂੰ ਤਾਂ ਨਹੀਂ ਤਾਂ ਕਿਟਾ ਰਿਹਾ ਸੀ। ਤੋ ਕਹਿੰਦੇ ਜਿਹੜਾ ਪ੍ਰਭ ਜੀ ਕੋ ਨਾਮ ਹੈ ਉਹ ਅੰਤ ਵੇਲੇ ਤੈਨੂੰ ਛਡਾਏਗਾ। ਸੋ ਐਸਾ ਹਾਰੇ ਨਾਮ ਜਪੀਏ ਮਨ ਮੇ, ਸੋ ਅੰਤੀ ਅਵਸਰੇ ਲੈ ਛੜਾ, ਆ ਗਿਆ ਅੰਤ ਢਾਏ ਮੜੋਲੀ ਲੂਟਿਆ ਦੇਹੋਰਾ ਸਾ ਧਨ ਪਕੜੀ ਏਕ ਜਨਾ ਜਾਮ ਡੰਡਾ ਗਲੇ ਸੰਗਲ ਪੜੇ ਏ ਭਾਗ ਗਏ ਸੇ ਪੰਚ ਜਨਾ। ਕਾਹਦੇ ਲਈ ਤੂੰ ਕਰਦਾ ਰਿਹਾ? ਆਈ ਹੁਣ ਜਿਹੜੀ ਸਾਡੇ ਸਾਰਿਆਂ 'ਤੇ ਵਰਦੀ ਹੈ, ਕਾਮਣ ਲੋੜੇ ਸੋਨਾ ਰੂਪਾ, ਰੂਪਾ ਜਿੱਥੇ ਬਾਣੀ 'ਚ ਆ ਰਹੀ ਉਹ ਚਾਂਦੀ ਦਾ ਮਤਲਬ ਹੈ, ਤਾਂ
ਕਾਮਣ ਲੋੜੇ ਸੋਏ ਨਾ ਰੂਪਾ ਤਰ ਲੋੜੇਨ ਸੁਖਾਦਾਤਾ ਨਾਨਕ ਪਾਪ ਕਰੇ ਤਿੰਨ ਕਾਰਣੇ ਜਾਸੀ ਜਮ ਪੂਰੇ ਬਾਂਦਾਤਾ।
ਇੱਥੇ ਤੋੜਾ ਲਾਇਆ ਬਾਬੇ ਨਾਨਕ ਨਾ ਵੀ ਤੂੰ ਇੰਨਾ ਕਾਮਣ ਲੋੜੇ ਸੋਹਣਾ ਰੁਪਾ, ਤੂੰ ਇੰਨਾ ਘਰ ਵਾਲੀ ਨੂੰ ਖੁਸ਼ ਕਰਨ ਲਈ, ਔਰ ਜਾਂ ਸਾਰਾ ਇੱਕ ਇਹ ਨਹੀਂ ਹੈ ਵੀ ਦੋਨੋਂ ਸੈਕਸ ਇੱਕੇ ਜਿਹੀ ਟ੍ਰੀਟ ਕੀਤੇ ਹੈ, ਲੇਕਿਨ ਇਹ ਆਮ ਚਾਲ ਹੈ ਵੀ ਬੰਦਾ ਬਾਈ ਫੇਅਰ ਬਾਈ ਅਨਫੇਅਰ ਮੀਨਸ ਆਪਣੇ ਘਰ ਦੀਆਂ ਲਈ, ਉਹ ਘਰ ਵਾਲੀ ਲਈ ਮਾਰ ਜੀ ਮੈਨੂੰ ਤਾਂ ਆਹ ਕੜਾ ਚਾਹੀਦਾ ਡਾਇਮੰਡ ਕੜਾ ਆਹ ਸਾਣਾ ਸਾਰਾ, ਕਹਿੰਦਾ ਤੂੰ ਭਾਵੇਂ ਕਿਤੋਂ ਰਿਸ਼ਵਤ ਲਿਆ ਕੁਛ ਲਿਆ ਤੂੰ ਉਹਨੂੰ ਖੁਸ਼ ਕਰਨ ਲਈ ਸਾਰੇ ਕੰਮ ਕਰਦਾ ਰਹਿਆ। ਕਾਮਣ ਲੋੜੇ ਸੋਹਣਾ ਰੁਪਾ, ਔਰ ਮਿੱਤਰ ਸੀ ਜਿਹੜੇ ਉਹ ਸੀ ਕੱਚੀ ਜਾਰੀ ਲੱਡੂਆਂ ਦੀ, ਲੱਡੂ ਮੁੱਕ ਗਏ ਅਤੇ ਜਰਾਨੇ ਟੁੱਟ ਗਏ, ਉਹ ਮਿੱਤਰ ਜਿਹੜੇ ਅੱਗੇ ਮਾਰ ਜੀ ਲੈ ਜੀ ਬੜਾ ਖਵਾਉਣ ਪਾਉਣ ਵਾਲਾ ਆ ਗਿਆ, ਅੱਗੇ ਪਿੱਛੇ ਜਦੋਂ ਉਹ ਵਿਚਾਰਾ ਕਿਸੇ ਐਸਾ ਕੇਚ ਪਾਸ ਕੇ ਨੇੜਤਨ ਹੋ ਜਾਂਦਾ, ਫਿਰ ਉਸ ਬੰਨੇ ਜਾਂਦੇ ਨਹੀਂ ਯਾਰ ਉੱਥੇ ਉਹ ਖੜਾ ਹੋਣਾ ਐਵੇਂ ਉਹਨੂੰ ਕੋਈ ਸਵਾਲ ਪਾ ਦੇਣਾ। ਮਿੱਤਰ ਉਹ ਜਿੰਨਾ ਸੀ ਮਿੱਤਰ ਉਹ ਉਹਨਾਂ ਨੂੰ ਲੁਟਾਤਾ ਤੂੰ ਸਾਰੀ ਚੀਜ਼, ਔਰ ਘਰ ਵਾਲੇ ਨੂੰ ਬਾਈ ਪਾਪ ਕਰ ਕਰਕੇ ਅਨਫੇਅਰ। ਭਾਈ ਸਾਹਿਬ ਜੀ ਬਾਣੀ ਸੱਤ ਹੈ, ਜਿਹੜੀ ਤਾਕ ਜਿਹੜੀ ਇਕੱਠੀ ਮਾਇਆ ਹੁੰਦੀ ਹੈ ਬਾਈ ਅਨਫੇਅਰ ਮੀਨਸ ਤੋਂ ਬਗੈਰ ਨਹੀਂ ਹੋ ਸਕਦੀ ਮਾਇਆ, ਅਸੀਂ ਵੀ ਸਾਰੀ ਜ਼ਿੰਦਗੀ ਕਮਾਈਆਂ ਕੀਤੀਆਂ ਦੇਖਿਆ, ਬਾਈ ਅਨਫੇਅਰ ਮੀਨਸ ਤੋਂ ਬਗੈਰ ਇਕੱਠੀ ਨਹੀਂ ਹੋ ਸਕਦੀ। ਉਹਨੂੰ ਬਾਬੇ ਨਾਨਕ ਨੇ ਕਿਹਾ ਪਾਪਾਂ ਵਾਜੋਂ ਹੋਏ ਨਾਹੀਂ, ਔਰ ਉਹਦੀ ਹੋਰ ਡੈਫੀਨੇਸ਼ਨ ਦਿੱਤੀ ਮਾਇਆ ਦੀ ਦੌਲਤ ਦੀ, ਮੋਇਆਂ ਸਾਥ ਨਾ ਜਾਈ ਪਾਪਾਂ ਵਾਜੋਂ ਹੋਏ ਨਾਹੀਂ। ਆਹ ਹੁਣ ਮਾਂ ਮਾਰੇ ਕਰ ਰਹੇ ਵੀ ਪਾਪ ਕਾਹਦੇ ਲਈ ਤੂੰ ਕਰਦਾ ਰਿਹਾ, ਸ਼ਬਦ ਕਲੋਜ਼ ਕਰਨ ਲੱਗੇ ਬਾਬਾ ਨਾਨਕ।
ਕਾਮਣ ਲੋੜੇ ਸੋਏ ਨਾ ਰੂਪਾ ਮਿੱਤਰ ਲੋੜੇ ਨੂੰ ਸੁਖਾਦਾਤਾ ਨਾਨਕ ਪਾਪ ਕਰੇ ਤਿੰਨ ਕਾਰਣੇ ਜਾਸੀ ਜਮ ਪੂਰੇ ਬਾਂਦਾ, ਤੈਨੂੰ ਬੰਨ ਕੇ ਜਮ ਲਿਜਾਣਗੇ ਅੱਗੇ। ਇਸ ਕਰਕੇ ਇਹ ਜਿਹੜਾ ਸ਼ਬਦ ਸੀ ਇਹ ਐਸਾ ਸੀ, ਅਸੀਂ ਇਸੇ ਲੜੀ ਦਾ ਸ਼ਬਦ ਵੀ ਇਹ ਪੰਜ ਕਿੱਦਾਂ ਪੈਂਦੀ ਹੈ ਇਹਨਾਂ ਨੇ ਸਾਰੀ, ਅਸੀਂ ਅਗਲਾ ਸ਼ਬਦ ਦੀਆਂ ਲਾਈਨਾਂ ਸ਼ੋਅ ਦਾਂਗੇ, ਪਰ ਅਗਲੀ ਸ਼ਬਦ ਚੌਂਕੀ 'ਚੋਂ ਦਾ ਅਸੀਂ ਇਸ ਗੋਸ਼ਟੀ ਦੀ ਚੌਂਕੀ 'ਚ ਅਗਲੀ ਸ਼ਬਦ 'ਚ ਉਹ ਲਾਂਗੇ। ਉਹ ਹਲਿਆ ਵੀ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਮੇਰੀ ਜ਼ਿੰਦਗੀ 'ਚ ਮੈਨੂੰ ਕਿਤੇ ਇੰਨੀ ਮਾਇਆ ਪਈ, ਮੇਰੀ ਜ਼ਿੰਦਗੀ 'ਚ ਜੇ ਮੈਨੂੰ ਪੰਜ ਦੂਤ ਚਿੰਬੜੇ ਹੈ ਸਾਰੇ, ਜੇ ਮੈਨੂੰ ਕੋਈ ਜ਼ਿੰਦਗੀ 'ਤੇ ਮੁਸ਼ਕਲਾਤ ਆਈ ਤਾਂ ਮੈਂ ਇੱਕੋ ਕੰਮ ਕੀਤਾ, ਉਹ ਰਹਾਉ ਦੀ ਤੁਕ ਦੇ ਰਿਹਾ ਮੈਂ ਹਾਰ ਹਾਰ ਕਰੀ। ਮੈਂ ਨਾਮ ਰਿਪੀਟ ਕਰ ਕਰਕੇ ਜਪਿਆ ਅਤੇ ਮੈਂ ਸੁੱਖਾਂ ਦੀ ਨੀਂਦ 'ਤੇ ਸੌਂਦਾ ਰਹੇ। ਮਹੱਲਾ ਪੰਜਵਾਂ ਮੈਂ ਹਰ ਹਰ ਕਰੀਆ ਤਾਂ ਸੁੱਖ ਸਹਿਜਰੀਆ ਰਾਓ।
ਮੇਰਾ ਸੰਗ ਇਹਨਾਂ ਪੰਜਾਂ ਦੇ ਨਾਲ ਸੀ।
ਦੂਤਨ ਸੰਗਰੀਆ
ਪੋਇਟਰੀ ਹੈ, ਕਵਿਤਾ ਹੈ, ਪਿਛਲੇ ਕਾਫੀਏ ਸਾਰੇ ਇਹੋ ਜਿਹੇ ਹੋਣਗੇ। ਇਹ ਸ਼ਬਦ 'ਚ
ਦੂਤਾਂ ਦਾ ਮਤਲਬ ਪੰਜਾਂ ਦਾ ਮੇਰਾ ਸੰਗ ਸੀ। ਦੂਤਨ ਸੰਗਰੀਆ
ਫਿਰ ਕਹੋ
ਦੂਤਨ ਸੰਗਰੀਆ ਅੱਗੇ ਆ ਭੋਈ ਅੰਗਨੇ ਬਸਰੀਆ। ਭੋਏ ਅੰਗਨ ਲਫਜ਼ ਹੈ, ਭੋਏ ਅੰਗਨ ਕਹਿੰਦੇ ਹੈ ਐਸੀ ਚੀਜ਼ ਕੋਈ ਜਿਹੜੀ ਭੋਏ ਦੇ ਨਾਲ ਜ਼ਮੀਨ ਦੇ ਨਾਲ ਸਾਰੇ ਅੰਗ ਲਾ ਕੇ ਤੁਰਦੀ ਹੈ, ਉਹ ਕੌਣ ਹੈ? ਉਹ ਹੈ ਸੱਪਣੀ। ਸੱਪ ਧਰਤੀ 'ਤੇ ਰੀਂਘਦਾ ਹੈ ਔਰ ਸਾਰੇ ਅੰਗ ਲਾ ਕੇ ਤੁਰਦਾ, ਜਿਹਦੇ ਅੰਗ ਭੋਏ ਨਾਲ ਲੱਗੇ ਰਹਿੰਦੇ ਹੈ, ਭੋਏ ਅੰਗ। ਇਹ ਹੈ ਮਾਇਆ, ਐਡੀ ਵੱਡੀ ਮਾਇਆ ਮੇਰੇ ਆਲੇ ਦੁਆਲੇ ਪਈ ਹੈ। ਉਹਨੂੰ ਸੱਪਣੀ ਕਿਹਾ ਜਾਂ ਸੱਪ ਕਿਹਾ ਵੀ ਉਹ ਪੀ ਅੰਗ ਨੇ ਹੈ। ਮੈਂ ਕਈ ਉਪਾਅ ਵੇਦਾਂ ਗ੍ਰੰਥਾਂ ਦੇ ਵੀ ਪੜ੍ਹੇ, ਸਾਰੀ ਜਿੰਨੀ ਸਾਡੀ
ਇਸ ਸੰਸਕ੍ਰਿਤੀ ਹੈ ਪੁਰਾਣੀ ਰਿਸ਼ੀਆਂ ਮੁਨੀਆਂ ਸਾਰੀਆਂ ਕਹਿੰਦਾ ਮੈਨੂੰ ਤਾਂ ਇੱਕ ਉਪਾਅ ਠੀਕ ਆਇਆ ਔਰ ਮੈਂ ਸੁੱਖਾਂ ਦੀ ਨੀਂਦ 'ਤੇ ਸੌਂਦਾ ਰਿਹਾ ਔਰ ਇਹ ਫੌਜਾਂ ਮੇਰੇ ਆਲੇ ਦੁਆਲੀਆਂ ਸੀ
ਦੂਤਨ ਸੰਗਰੀਆ ਭੋਯੰਗ ਨੇ ਬਸਰੀਆ ਭੋਯੰਗ ਨੇ ਬਸਰੀਆ ਆਨੰਕ ਉਪਰੀਆ
ਕਈ ਉਪਾਅ ਕੀਤੇ ਕੋਈ ਕਾਮਯਾਬ ਨਹੀਂ ਮੈਂ ਹੋਇਆ ਮੈਂ ਕੀ ਕੀਤਾ
ਤਾਂ ਮੈਂ ਹਰੇ ਹਰੇ ਕਰੀ ਤਾਂ ਸੁਖ ਸਹਿਜਰੀਆ
ਰਹੋ ਇਹ ਸ਼ਬਦ ਅਸੀਂ ਚੱਲਦਾ ਰੱਖਾਂਗੇ ਅਗਲੀ ਗੋਸ਼ਟੀ ਦੇ ਵਿੱਚ ਇੱਥੋਂ ਸ਼ੁਰੂ ਕਰਾਂਗੇ ਆਓ ਜਿਹੜਾ ਹਰ ਹਰ ਕਰਨਾ ਜਿਹੇ ਇੰਨੇ ਫਾਇਦੇ ਲਿਖੇ ਬਾਣੀ 'ਚ ਉਹ ਥੋੜ੍ਹਾ ਚੁੱਕਰ ਅਸੀਂ ਨਾਮ ਜਪ ਲਈਏ
ਇੱਕ ਆਖੈ ਸਬਦ ਪਾਖੈ ਅਰਧ ਉਰਦ ਦਿਨ ਰਾਤ ਸੋ ਐਸਾ ਹਰ ਨਾਮ ਜਪੀਏ ਮਨ ਮੇ ਜੋ ਅੰਤੀ ਅਵਸਰੇ ਲੈ ਛੜਾਏ ਇੱਕ ਆਖੈ ਸਬਦ ਪਾਖੈ ਅਰਧ ਉਰਧ ਦਿਨ ਰਾਤ ਆਰਦੇ ਉਰਦ ਦਿਨ ਰਾਤ ਆਰਦੇ ਉਰਦ ਦਿਨ ਰਾਤ ਵਾਹਿਗੁਰੂ 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 ਸਤਿ ਗੁਰੂ
ਪਾਵਰ ਹੈ ਅੰਦਰ ਜੋੜਨ ਹਾਰਾ ਲਿੰਕ ਰੱਬ ਨਾਲ ਉਹ ਸਤਿਗੁਰੂ ਸਤਿਗੁਰੂ ਕੀ ਚੀਜ਼ ਹੈ ਉਹ ਵੀ ਸੱਤੇ ਹੈ ਸਦਾ ਰਹਿਣ ਵਾਲਾ ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ ਉਹ ਸਦਾ ਹੈ ਉਹ ਸਾਡਾ ਗੁਰੂ ਹੈ ਔਰ ਉਹ ਵੀ ਸ਼ਬਦ ਰੂਪ ਹੀ ਹੈ ਸਤਿ ਗੁਰੂ ਸਤਿ ਜੀਓ ਉਹ
ਕਿਹੜੇ
ਸਰੂਪ 'ਚ ਹੈ ਪਹਿਲਾਂ ਝਲਕਾਂ ਕਿਹੜੀਆਂ ਮਾਰੇਗਾ ਆ
ਵਾਹਿਗੁਰੂ
ਇਹਨੂੰ ਅਸੀਂ ਸੁਣਨਾ ਹੈ ਕੰਨਾਂ ਨਾਲ ਇਹਨੂੰ ਹੀ ਜਪਣਾ ਹੈ ਔਰ ਬਾਣੀ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਵਾਹਿਗੁਰੂ ਗੁਰੂ 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 ਇਹ ਗੁਰੂ
गुरु सुने कान रे गुरु गौर गुरु गौर गुरु कार मन रे मन ला के जप जिन्ना के जप हुंदा मन ला के सुरत बाहर ना जान दे और कन्ना च इही सुन जोड़ा जपदा है गुरु गौर गुरु सुने कान रे गुरु गौर गुरु सुन मकार मन रे रहो दी तुक देती गुरु अर्जन देव जी ना भी वो मेरा साथी है मेरे नाल दरगाह तक जाएगा उत्थे भी मीत है कौन जिहड़ा गुरु जपदा है वो मेरा मीत है रहाओ दे विच ऐसा प्यार दिंदे अभ्यासी नू कि तू गुरु जप और ये तू मेरा मीत सज्जन बन जाएगा और गां भी दरगाह कहिंदे आ किंगडम ऑफ गॉड नू साडी दरगाह उर्दू दा लफज है दरगाह और जिहड़ा साडा दूसरा लफज है संस्कृत दा ऋषि मुनि दे वा दरबार अगले दरबार तू सुरखरू होके जाएगा इस करके ओहदे विच सवाए जपण तू उत्थे विदा नहीं है उस दरगाह च धक्के ने जिहड़ा नाम नहीं जपदा इस करके उत्थे जिहड़ा गुरु जपदा है वह कहिंदे मेरे अमीत है रहाओ दी तुक देने महाराज पंजम पातशाह गुरु जपे मीत हमारे मुख उजल होवे दरबार पाठ नहीं लिखिया गुरु जपे मीत हमारे मुख उजल होवे दरबार और किदा गुरु नानक पातशाह अपनी आप कर्म तू लिखते कहते मैं तो लगे ही रहना इस काम च इक्के आखें सबद पाखें अर्द उरद दिन राते अर्द उरद दिन राते सिखो सबद प्यारियो जन्म मरण की टेक मुख उजल सदा सुखी नानक सिमरत एक वाहिगुरु जी का खालसा वाहिगुरु जी की फतेह।